जुगो जुगो अटल धन धन साहब श्री गुरु ग्रंथ साहब जी दी निघी जी बोध आनंद मानने गुरु रूप प्यारी सत्संग जीओ आओ मन बिथिया कागर करिए गुरु चरणा च लवाइए हाजरिया हाजरिया लवाद मन बिथिया कागर करद गज के बोलना जी वाहगुरु जी का खालसा वाहगुरु जी की फतेह। गुरु रूप प्यारी सत्संग जीओ उस अकाल पुरख की रहमत जदों संबंध होंदी है जदों परमात्मा इस मन की कृपा करता है उस कृपा के अधीन जो मन है मनुख शरीर की प्राप्ति करता है तो जदों मनुख शरीर की प्राप्ति करता है फिर उन्हें गुरु की प्राप्ति होंदी है जदों गुरु की प्राप्ति होंदी है उन्हें तो फिर गुरु चरणों में जुड़ के अपने जीवन की सेध लेता है इन्हें समझ लगती है कि मैं कौन हाँ और मैं कितों आया और मैं कितने जाना है। बाकी जन्मों में आप धक्के खाने सानू गुरु की प्राप्ति नहीं है सानू कितने नहीं पता अस कितों आए हैं अस कितने जाना अस कौन हाँ पर मनुख जामे के अंदर जो पहुंचता तेन गुरु चरणों से सोझी मिलती है कि मैं कौन है मैं कितने जाना है। फिर एक गुरसिख बनता है गुरु के चरणों में सिक्ख्या लैन ले जाता है क्योंकि ध्यान देना सिक्ख्या लैन उदों ही जाता जो बंदा जदों उन्हें किसी के कोलों कोई सेध मिलती है जिवें अज धन धन साहब श्री गुरु अंगद देव पातशाह दूसरे नानक उन्हों का आगमन दिहाड़ा है ये विचार करके देखियो उन्हों का पहला नाम से भाई लैणा तो गुरु रूप प्यारी साहब संगत जीओ एक सिख बन के ते गुरु नानक पातशाह के चरणों च गए तो गुरु नानक पातशाह के चरणों के विचों ऐसी सिक्ख्या लई एक दिन समा आया कि आप ही नानक बन गया। सिर्फ गल तो समझण दी है कि गुरु रूप प्यारी साहब संगत जीओ जे भाई लहना एक सिख बन के ते गुरु चरणा नाल जुड़ गए और ऐसे जुड़ गए कि उन्होंने गुरु नानक पातशाह तो अलावा कुछ दिखाई नहीं देता ऐसी मनवृत्ति बन गई ऐसी अंदर टका टिक गया कि उन्होंने केवल तो केवल गुरु तो अलावा कुछ दिखाई देता ही नहीं। 24 घंटे गुरु साहबां दी याद विच खुबे रहना ऐसी याद विच खुबे रहना कि गुरु साहबां दे चरणों विच जिहड़ी दात मिली सी ना शब्द की उहदे नाल जुड़े रहना जिहड़ा आपां रोज पढ़ते हैं सास सास सिमरो गोबिंद ऐसी मनवृत्ति बनती गई ऐसी मनवृत्ति बनती गई। एक दिन आया कि भाई लहना जी गुरु नानक पातशाह दे कोल तुरे आ रहे ने ते गुरु नानक पातशाह भाई लहने नूं अज आवाज किवें मारदे अगे कहिंदे सी लहने आ गए अज आवाज मारदे अंगद ते की होया जदों अंगद कह के पुकारिया ना ते कहिंदे ने भाई लहना जी अगे पिछे वेखण लग पए भी किनू आवाज मारते पे ने जिस वेले कोई नहीं देखिया पिछे तो फिर गुरु नानक वाले पास वाले देखते हैं तो गुरु नानक पाशाह फिर आवाज मारते कहते अंगद आ भाई लंघे तो भाई लहना जी फिर देखते ने भी गुरु नानक पाशाह आवाज किनू मारते पे ने अंगद करके तो गुरु नानक पाशाह कहन लगे कहते भाई लहने मैं तेनू आवाज मारदा है पाशाह मेरा ना तो लहना है तो गुरु नानक पातशाह कहते तू पहला लैनदार सी हूँ हकदार हो गया है हूँ तेरे ते मेरे च भेद नहीं रहा तू मेरा अंग बन गया है ता करके मैं तेन अंगद करके आवाज मारी है। गुरु प्यारियो आप गलों सुनते हाँ पर इन्हों विचारना आ किस तरह विचारना ਕਿ ਜੇ ਭਾਈ ਲਹਿਣਾ ਗੁਰੂ ਨਾਨਕ ਦੇ ਪੂਰਨਿਆਂ ਤੇ ਚੱਲ ਕੇ ਇੱਕ ਐਸਾ ਰੂਪ ਬਣ ਸਕਦੇ ਆ, ਤੇ ਜੇ ਅੱਜ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਈਏ ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਜਾਈਏ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲੀਏ ਤੇ ਕੀ ਅਸੀਂ ਕਿਸੇ ਮੁਕਾਮ ਤੇ ਨਹੀਂ ਪਹੁੰਚ ਸਕਦੇ, ਅਸੀਂ ਵੀ ਪਹੁੰਚ ਸਕਦੇ ਹਾਂ। ਪਰ ਗੱਲ ਤਾਂ ਸਿਰਫ ਸਮਝਣ ਦੀ ਆ, ਗੱਲ ਤੇ ਵਿਚਾਰਨ ਦੀ ਹੈ। ਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਪਤਾ ਕੀ ਕਹਿਣ ਲੱਗੇ, ਮਹੱਲਾ ਦੂਜਾ, ਕਹਿਣ ਲੱਗੇ ਜੱਗ ਵਾਲਿਓ ਇੱਕ ਗੱਲ ਵਿਚਾਰ ਲਿਓ, ਜੇ ਦਿਸੇ ਸੁਣੀਏ ਜਾਣੀਏ ਸਭ ਨਾ ਪਾਇਆ ਜਾਏ। ਦੇਖੋ ਆਪਣੀ ਮਨ ਬਿਰਤੀ ਬਾਰੇ ਸਮਝਾਉਣ ਲੱਗਿਆ, ਕਹਿਣ ਲੱਗੇ ਜੱਗ ਵਾਲਿਓ ਦਿਸੇ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ। ਕਹਿੰਦੇ ਪਰਮਾਤਮਾ ਦਿਸਦਾ ਆ, ਦਿਸਦਾ ਆ। ਕਿਸੇ ਨੇ ਪੁੱਛਿਆ ਪਾਤਸ਼ਾਹ ਪਰਮਾਤਮਾ ਦਿਸਦਾ ਆ? ਕਹਿੰਦੇ ਦਿਸਦਾ ਹੈ। ਕਿਵੇਂ ਦਿਸਦਾ ਹੈ? ਕਹਿੰਦੇ ਸੁਣ ਗੁਰੂ ਦੀ ਗੱਲ ਧਿਆਨ ਨਾਲ। ਗੁਰੂ ਸਾਹਿਬ ਨੇ ਕਿਹਾ ਹੈ ਮੈਨੂੰ, ਕੀ ਕਿਹਾ ਹੈ? ਘੱਟ ਘੱਟ ਮੈਂ ਅਰਜੂ ਬਸੇ। ਕਹਿੰਦੇ ਸਾਰਿਆਂ ਸਰੀਰਾਂ ਦਾ ਰੱਬ ਦਾ ਵਾਸਾ ਹੈ, ਤੇ ਜੇ ਇਹ ਸਾਰੀ ਦੁਨੀਆਂ ਵੇਖਦਾ ਫਿਰਦਾ ਨਾ, ਇਹ ਰੱਬ ਦਾ ਰੂਪ ਆ, ਫਿਰ ਦਿਸਦਾ ਨਾ। ਕਹਿੰਦੇ ਹਾਂ ਸੁਣੀਏ। ਕਹਿੰਦੇ ਗੁਰੂ ਚਰਨਾਂ ਵਿੱਚ ਬਹਿ ਕੇ ਸੁਣ ਤੇ ਸਹੀ, ਕਿਤੇ ਫਿਰ ਤੈਨੂੰ ਪਤਾ ਲੱਗੂਗਾ ਕਿ ਚਾਰ ਸਵੇਰੇ ਰੱਬ ਹੀ ਰੱਬ ਆ। ਦਿਸੇ ਸੁਣੀਏ ਜਾਣੀਏ, ਕਹਿੰਦੇ ਫਿਰ ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਆ ਨਾ, ਉਹ ਜਾਣਦੇ ਆ। ਕੀ ਜਾਣਦੇ ਆ? ਵੀ ਗੱਲ ਸੱਚ ਆ, ਰੱਬ ਸਭ ਜਗ੍ਹਾ ਤੇ ਵਸਦਾ ਆ, ਜਾਣਦੇ ਆ। ਪਰ ਕਹਿੰਦੇ ਇਹ ਗੱਲਾਂ ਆਪਾਂ ਵੀ ਸੁਣਦੇ ਹਾਂ। ਹੁਣ ਧਿਆਨ ਦੇਣ ਵਾਲੀ ਗੱਲ ਆ, ਆਪਾਂ ਵੀ ਤਾਂ ਸੁਣਦੇ ਹਾਂ। ਹੈਂ, ਦਿਸੇ ਸੁਣੀਏ ਜਾਣੀਏ, ਆਪਾਂ ਵੀ ਸਾਰੇ ਜਾਣੇ ਗੁਰੂ ਸਾਹਿਬਾਂ ਦੇ ਚਰਨਾਂ 'ਚ ਬਹਿ ਕੇ ਸੁਣਦੇ ਹਾਂ ਵੀ ਰੱਬ ਸਾਰੇ ਜਗ੍ਹਾ 'ਤੇ ਹੈਗਾ, ਹੈ ਨਾ। ਫਿਰ ਆਪਾਂ ਧਿਆਨ ਦਿੰਦੇ ਹਾਂ, ਅਤੇ ਜਦੋਂ ਆਪਾਂ ਸੁਣਦੇ ਨਾ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਧਿਆਨ ਦਿਓ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਗੁਰੂ ਪਿਆਰਿਓ, ਸਾਰੀ ਸ੍ਰਿਸ਼ਟੀ ਹੁਕਮ ਦੇ ਅੰਦਰ ਆ। ਜਦੋਂ ਸਾਨੂੰ ਬਾਣੀ ਦੀ ਸਮਝ ਲੱਗਦੀ ਹੈ ਤੇ ਰੁੱਖ ਦਾ ਪੱਤਾ ਵੀ ਹਿਲਦਾ ਤੇ ਆਪਾਂ ਨੂੰ ਲੱਗਦਾ ਵੀ ਹੁਕਮ ਹੈ, ਸੱਚ ਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਕਹਿੰਦੇ ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਆ, ਤੇ ਇਹਦਾ ਮਤਲਬ ਜੋ ਕੁਝ ਸੰਸਾਰ ਤੇ ਹੋ ਰਿਹਾ ਹੈ ਇਹ ਪਰਮਾਤਮਾ ਕਰ ਰਿਹਾ ਨਾ, ਕਿਉਂਕਿ ਹੁਕਮ 'ਚ ਬਾਹਰ ਹੁਕਮ ਨਾ ਕੋਈ, ਕੋਈ ਚੀਜ਼ ਬਾਹਰ ਨਹੀਂ ਉਹਦੇ ਹੁਕਮ ਤੋਂ, ਕੋਈ ਚੀਜ਼ ਪਰੇ ਨਹੀਂ। ਧਿਆਨ ਦੇਣਾ, ਅਸੀਂ ਸੁਭਾਵਕ ਜਿਹਾ ਕਹਿ ਤਾਂ ਦਿੰਦੇ ਹਾਂ ਐਵੇਂ ਹਨੇਰੀ ਆ ਗਈ, ਐਵੇਂ ਨਹੀਂ ਆਈ, ਹੁਕਮ ਨਾਲ ਆਈ ਹੈ। ਫਿਰ ਧਿਆਨ ਦਿਓ, ਹੁਕਮ ਆ। ਜਿਸ ਰੁੱਖ ਨੇ ਟੁੱਟਣਾ ਹੈ, ਜਿਹਨੂੰ ਹੁਕਮ ਹੈ ਉਸੇ ਟੁੱਟਣਾ ਹੈ। ਜਿਸ ਬਿਲਡਿੰਗ ਨੇ ਢਹਿਣਾ ਹੁਕਮ ਹੈ, ਉਸੇ ਨੇ ਢਹਿਣਾ, ਦੂਜੀ ਨੇ ਨਹੀਂ ਢਹਿਣਾ। ਕਈ ਵਾਰੀ ਆਪਾਂ ਗੱਲਾਂ ਕਰਦੇ ਹਾਂ, ਸੁਭਾਵਕ ਮੂੰਹ ਚੋਂ ਨਿਕਲਦਾ ਹੈ, ਕਹਿੰਦਾ ਮੈਨੂੰ ਡਰ ਸੀ ਕਿ ਹਨੇਰੀ ਬੜੀ ਆਈ ਆ, ਰੁੱਖ ਬਚਣਾ ਨਹੀਂ, ਇਹ ਢਹਿ ਜਾਣਾ। ਕਹਿੰਦਾ ਮੈਂ ਆਪਣੇ ਘਰਦਿਆਂ ਨੂੰ ਕਿਹਾ ਆਪਣੇ ਘਰ 'ਤੇ ਡਿੱਗ ਪੈਣਾ, ਬਾਹਰ ਆ ਜਾਓ ਹਨੇਰੀ ਬੜੀ ਜੇ। ਕਹਿੰਦਾ ਅਸੀਂ 3-4 ਘੰਟੇ ਬਾਹਰ ਬੈਠੇ ਰਹੇ, ਇਹਦਾ ਕੁਛ ਨਹੀਂ ਵਿਗੜਿਆ, ਉਹ ਲਾਈਡਾ ਮੋਟਾ ਸੀ ਉਹ ਡਿੱਗ ਪਿਆ। ਹੁਕਮ ਹੈ, ਹੁਕਮ ਹੈ। ਫਿਰ ਇੱਕ ਗੱਲ ਬੱਲੇ ਬੰਨਿਓ, ਹੁਕਮ 'ਚ ਸਾਰੀ ਦੁਨੀਆ ਆ, ਹੁਕਮ 'ਚ ਸਾਰੀ ਦੁਨੀਆ। ਪਰ ਕਦੀ ਵਿਚਾਰਿਆ ਜੇ ਹੁਕਮ ਅਲੱਗ ਚੀਜ਼ ਹੈ, ਰਜਾ ਅਲੱਗ ਚੀਜ਼ ਹੈ? ਹੁਕਮ 'ਚ ਸਾਰੀ ਦੁਨੀਆ ਹੈ, ਰਜਾ 'ਚ ਵਿਰਲੇ ਹੁੰਦੇ ਨੇ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਹਿੰਦੇ ਸਾਰੀ ਸ੍ਰਿਸ਼ਟੀ ਹੁਕਮ 'ਚ ਆ, ਪਰ ਕਿਤੇ ਲਿਖਿਆ ਰਜਾ ਅੰਦਰ ਸਭ ਕੋ? ਲਿਖਿਆ ਨਹੀਂ, ਲਿਖਿਆ ਰਜਾ 'ਚ ਵਿਰਲੇ ਹੁੰਦੇ ਨੇ। ਕਹਿੰਦੇ ਦੁੱਖ ਸੁੱਖ ਸਭ ਹੁਕਮ ਹੈ, ਪਰ ਧਿਆਨ ਦਿਓ ਇਸ ਦੁੱਖ 'ਚੋਂ ਲੰਘਣਾ ਸਭ ਨੇ ਲੰਘਣਾ ਹੈ, ਠੀਕ ਹੈ। ਦਹੀਆਂ ਗੁਰੂ ਜੀ ਨੇ ਕਿਹਾ ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਸਾਰੀ ਦੁਨੀਆ ਦੁਖੀ ਹੈ, ਕਹਿੰਦਾ ਆਪਾਂ ਇਹਨਾਂ ਦੁੱਖਾਂ 'ਚੋਂ ਸਾਰਾ ਸੰਸਾਰ ਲੰਘੇਗਾ। ਪਰ ਗੁਰੂ ਸਾਹਿਬਾਨ ਪਤਾ ਕੀ ਕਹਿਣ ਲੱਗੇ, ਕਹਿੰਦੇ ਦੁੱਖ 'ਚੋਂ ਸਾਰੇ ਲੰਘਣਗੇ, ਪਰ ਇਸ ਦੁੱਖ 'ਚੋਂ ਲੰਘਦੇ ਖੁਸ਼ ਉਹੀ ਹੋਣਗੇ ਜਿਹੜੇ ਰਜਾ 'ਚ ਰਹਿਣਗੇ, ਜਿਹੜੇ ਰਜਾ 'ਚ ਰਹਿਣਗੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਜਾ 'ਚ ਕੀ ਕਹਿ ਰਹੇ, ਤੇਰਾ ਕੀ ਆ ਮਿੱਠਾ ਲੱਗੇ, ਤੇਰਾ ਕੀ ਆ। ਇਹਦਾ ਮਤਲਬ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਤੁਹਾਡੇ ਨਾਲ ਹੀ ਰੱਬ ਨੇ ਕੀਤਾ, ਕਹਿੰਦੇ ਮੇਰੇ ਨਾਲ ਵੀ ਕੀਤਾ, ਤੇਰਾ ਕੀ ਆ। ਕਹਿੰਦੇ ਸਭ ਕੁਝ ਕਰਨ ਡਿਆ, ਜੱਗ ਨਾਲ ਹੋਣ ਡਿਆ, ਸਾਡੇ ਨਾਲ ਵੀ ਹੋਣ ਡਿਆ, ਪਰ ਫਰਕ ਇੰਨਾ ਹੈ ਕਿ ਤੁਸੀਂ ਉਹਦੇ ਕੀਤੇ ਨੂੰ ਦੁੱਖ ਮਹਿਸੂਸ ਕਰਦੇ ਹੋ, ਕਿਉਂਕਿ ਤੁਸੀਂ ਹੁਕਮ 'ਚ ਹੋ, ਹੁਕਮ ਚ ਹੋਣਾ ਜ਼ਰੂਰ ਹੈ, ਤੁਹਾਨੂੰ ਉਹਦੇ ਚ ਲੰਘਣਾ ਪੈਣਾ ਹੈ, ਹੋਣਾ ਜ਼ਰੂਰ ਹੈ, ਕੋਈ ਰੋਕਣ ਵਾਲਾ ਜੰਮਿਆ ਨਹੀਂ, ਹੁਕਮ ਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਿੱਠਾ ਉਹਨਾਂ ਨੂੰ ਲੱਗਦਾ ਜਿਹੜੇ ਰਾਜਾ ਚ ਨੇ, ਕਹਿੰਦੇ ਤੇਰਾ ਕੀ ਆ, ਮਿੱਠਾ ਲੱਗ ਗਿਆ, ਕਹਿੰਦੇ ਮੈਨੂੰ ਮਿੱਠਾ ਲੱਗਣ ਦਿਆ। ਸੋ ਧਿਆਨ ਦੇਣਾ, ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਕਹਿ ਰਹੇ ਦਿਸੇ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ। ਕਹਿੰਦੇ ਚਾਰ ਚ ਫਿਰੇ ਸੁਣੀਦਾ ਰੱਬ ਹੈਗਾ ਆ, ਦੇਖਣ ਵੀ ਡਏ ਆ, ਜਾਣਦੇ ਵੀ ਆ, ਪਰ ਜੱਗ ਵਾਲੇ ਗੱਲ ਪੱਲੇ ਬੰਨ ਲਿਓ, ਸੌ ਨਾ ਪਾਇਆ ਜਾਏ। ਕਹਿੰਦੇ ਦਾ ਸਵਾਦ ਨਹੀਂ ਪ੍ਰਾਪਤ ਹੋ ਰਿਹਾ, ਸਵਾਦ ਨਹੀਂ ਮਿਲ ਰਿਹਾ। ਉਹ ਕਿਹੋ ਜਿਹਾ ਆ ਸਵਾਦ ਦਾ ਭਾਵ ਕੀ ਹੈ? ਕੋਈ ਚੱਖ ਲਏ ਕਿਸੇ ਚੀਜ਼ ਨੂੰ ਤਾਂ ਸਵਾਦ ਆ ਜਾਂਦਾ ਹੈ, ਤੇ ਚੱਖਣ ਦਾ ਭਾਵ ਕੀ ਹੈ? ਧਿਆਨ ਦੇਣਾ, ਚੱਖਣ ਦਾ ਭਾਵ ਕੀ ਹੈ? ਜਦੋਂ ਕੋਈ ਚੀਜ਼ ਆਪਾਂ ਖਾਣ ਲੱਗਦੇ, ਸਾਡੇ ਹੱਥ ਵਿੱਚ ਫੜੀ ਹੈ, ਕੋਈ ਮਠਿਆਈ, ਕੋਈ ਲੱਡੂ, ਕੋਈ ਮਿਸ਼ਰੀ, ਕੋਈ ਸਮੋਸਾ, ਕੋਈ ਵੀ ਚੀਜ਼ ਸਾਡੇ ਹੱਥ 'ਚ ਫੜੀ ਹੈ, ਤੇ ਅਸੀਂ ਪਤਾ ਕੀ ਕਹਿੰਦੇ? ਪ੍ਰਾਪਤ ਹੋ ਗਈ, ਪ੍ਰਾਪਤ ਹੋ ਗਈ। ਪਰ ਧਿਆਨ ਦਿਓ, ਕੋਈ ਸੱਜਣ ਪੁੱਛ ਲੈਂਦਾ ਹੈ, ਕੀ ਕਹਿੰਦਾ ਹੈ? ਕਹਿੰਦਾ ਗੱਲ ਸੁਣ, ਉਹ ਸਮਾਨ ਮਿਲ ਗਿਆ? ਕਹਿੰਦਾ ਮਿਲ ਗਿਆ। ਤੇ ਸੁਭਾਵਕ ਹੀ ਕਹਿ ਦਿੰਦਾ, ਕਹਿੰਦਾ ਵੇਖ ਲਾ ਪਹਿਲਾਂ, ਸਮਾਨ ਉਹੀ ਹੈ, ਚੱਖ ਕੇ ਵੇਖ ਲਾ। ਇਹਦਾ ਮਤਲਬ ਹੱਥ 'ਚ ਫੜਿਆ ਉਹਦੇ ਸਵਾਦ ਦੀ ਪਰਖ ਨਹੀਂ, ਜ਼ੁਬਾਨ ਨਾਲ ਟੱਚ ਕਰੇ ਤੇ ਸਵਾਦ ਦੀ ਪਰਖ ਆ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਕਹਿੰਦੇ ਆ? ਦਿਸੇ ਸੁਣੀਏ ਜਾਣੀਏ। ਕਹਿੰਦੇ ਭਾਵੇਂ ਸਾਰੇ ਵੇਖਦੇ ਨੇ, ਸੁਣਦੇ ਨੇ, ਜਾਣਦੇ ਨੇ, ਪਰ ਜਿੰਨਾ ਚਿਰ ਉਸ ਪਰਮਾਤਮਾ ਦੇ ਪ੍ਰਕਾਸ਼ ਨੂੰ ਸੁਰਤੀ ਅਨੁਭਵ ਨਹੀਂ ਕਰ ਲੈਂਦੀ, ਕਹਿੰਦੇ ਉਹਨਾਂ ਚਿਰ ਉਹਦੇ ਸਵਾਦ ਦਾ ਨਹੀਂ ਪਤਾ ਲੱਗਣਾ, ਉਹ ਪਰਮਾਤਮਾ ਕੀ ਚੀਜ਼ ਆ ਦੱਸੋ। ਸੌ ਨਾ ਪਾਇਆ ਜਾਏ, ਕਹਿੰਦੇ ਦਾ ਸਵਾਦ ਦਾ ਨਹੀਂ ਪਤਾ ਲੱਗਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਰੁੱਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ ਇਹ ਕਹਿੰਦੇ ਮਨਾ, ਕਦੇ ਸੋਚਿਆ ਤੂੰ? ਰੋਜ਼ ਲੱਭਦਾ ਫਿਰਦਾ ਹੈ, ਰੋਜ਼ ਰੌਲਾ ਪਾਉਂਦਾ ਫਿਰਦਾ ਹੈ ਕਿ ਮੈਂ ਰੱਬ ਲੱਭਣਾ, ਮੈਂ ਰੱਬ ਫੜਨਾ। ਮਨਾ, ਤੈਨੂੰ ਪਤਾ ਤੂੰ ਤੇ ਲੂਲਾ ਆ, ਤੇਰੀ ਲੱਤਾਂ ਹੀ ਨਹੀਂ, ਤੂੰ ਤੇ ਟੁੰਡਾ ਆ। ਟੁੰਡਾ ਕਿਹਨੂੰ ਕਹਿੰਦੇ? ਜਿਹਦੇ ਗੁੱਟ ਨਹੀਂ ਹੈਗੇ, ਜਿਹਦੇ ਹੱਥ ਨਹੀਂ ਹੈਗੇ, ਉਹਨੂੰ ਟੁੰਡਾ ਕਹਿੰਦੇ। ਕਹਿੰਦੇ ਤੂੰ ਤੇ ਟੁੰਡਾ ਆ, ਤੂੰ ਤੇ ਅੰਨਾ ਆ। ਰੁੱਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੇ ਤਾਂ ਇਹ ਕਹਿੰਦੇ ਮਨਾ, ਨਾ ਤੇਰੀਆਂ ਲੱਤਾਂ ਨੇ, ਨਾ ਤੇਰੀਆਂ ਬਾਹਾਂ ਨੇ, ਨਾ ਤੇਰੀਆਂ ਅੱਖਾਂ ਨੇ, ਨਾ ਤੂੰ ਉਹਦੇ ਮਗਰ ਭੈ ਸਕਦਾ, ਨਾ ਤੂੰ ਉਹਨੂੰ ਫੜ ਸਕਦਾ, ਨਾ ਤੂੰ ਉਹਨੂੰ ਵੇਖ ਸਕਦਾ। ਬੜਾ ਮਨ ਪਰੇਸ਼ਾਨ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿ ਰਹੇ, ਕਹਿੰਦੇ ਮੇਰਾ ਮਨ ਬੜਾ ਪਰੇਸ਼ਾਨ ਹੋਇਆ। ਤੇ ਗੁਰੂ ਜੀ ਕੀ ਕਹਿਣ ਦੇ ਤੁਸੀਂ? ਮੇਰਾ ਮਨ ਮਗਰ ਭੱਜ ਨਹੀਂ ਸਕਦਾ? ਕਹਿੰਦੇ ਨਹੀਂ। ਮੇਰਾ ਮਨ ਫੜ ਨਹੀਂ ਸਕਦਾ? ਕਹਿੰਦੇ ਨਹੀਂ। ਮੇਰਾ ਮਨ ਉਹਨੂੰ ਵੇਖ ਨਹੀਂ ਸਕਦਾ? ਕਹਿੰਦੇ ਨਹੀਂ। ਤੇ ਆਓ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਸੰਸਾਰ ਵਾਲਿਓ, ਹੋਇਆ ਕੀ? ਕਿਉਂ ਗੱਲ ਲੱਗੇ ਤਾਂ ਇਹ? ਜਿਹੜਾ ਬੰਦਾ ਭੱਜ ਨਹੀਂ ਸਕਦਾ, ਫੜ ਨਹੀਂ ਸਕਦਾ, ਵੇਖ ਨਹੀਂ ਸਕਦਾ, ਉਹ ਕਿਤੇ ਗਲੇ ਮਿਲ ਸਕਦਾ? ਗਲੇ ਤੋਂ ਹੀ ਮੁੜੀ ਲੱਗੇ ਤੇ ਮਗਰ ਭੱਜੂ ਤੇ ਕਿਸੇ ਨੂੰ ਫੜੂ? ਗਲੇ ਮਿਲਣਾ ਕਿਹਨੂੰ ਕਹਿੰਦੇ? ਜੱਫੀ ਪਾਉਣ ਲੱਗਾ, ਘੁੱਟ ਕੇ ਜੱਫੀ ਪਾ ਕੇ ਫੜ ਲੈਂਦੇ ਆਪਾਂ। ਤੇ ਗੁਰੂ ਸਾਹਿਬਣ ਕਹਿੰਦੇ ਫਿਰ ਤੂੰ ਤੇ ਗੱਲ ਲੱਗ ਸਕਦਾ ਹੀ ਨਹੀਂ ਕਦੀ ਪਰਮਾਤਮਾ ਦੇ। ਕਹਿੰਦੇ ਮੈਂ ਪਰੇਸ਼ਾਨ ਹੋ ਗਿਆ। ਕਹਿੰਦਾ ਫਿਰ ਮੇਰੇ ਮਨ ਚ ਪਿਆਰ ਜਾਗਿਆ। ਕੈਸਾ ਪਿਆਰ? ਕਹਿੰਦੇ ਮੈਂ ਕਿਹਾ ਕਿ ਜਿਨ੍ਹਾਂ ਦੇ ਲੱਤਾਂ ਕੱਟ ਜਾਂਦੀਆਂ ਨੇ ਉਹ ਹਸਪਤਾਲ ਦਾਖਲ ਹੋ ਜਾਂਦੇ ਨੇ, ਹਸਪਤਾਲੋਂ ਉਹਨਾਂ ਨੂੰ ਆਰਟੀਫਿਸ਼ਲ ਲਿੰਬ ਲੱਗ ਜਾਂਦੇ, ਲੱਤਾਂ ਲੱਗ ਜਾਂਦੀਆਂ, ਹੱਥ ਲੱਗ ਜਾਂਦੇ ਨੇ, ਅੱਖਾਂ ਲੱਗ ਜਾਂਦੀਆਂ ਨੇ। ਕਹਿੰਦੇ ਫਿਰ ਜੱਗ ਵਾਲਿਓ, ਮੈਂ ਗੁਰੂ ਨਾਨਕ ਦੇ ਸਕੂਲ 'ਚ ਦਾਖਲਾ ਲੈ ਲਿਆ, ਗੁਰੂ ਨਾਨਕ ਦੇ ਹਸਪਤਾਲ 'ਚ ਮੈਂ ਜਾ ਕੇ ਐਡਮਿਸ਼ਨ ਲੈ ਲਈ, ਦਾਖਲ ਹੋ ਗਿਆ, ਜਾ ਕੇ ਮੈਂ ਸਿੱਖ ਬਣ ਗਿਆ ਗੁਰੂ ਨਾਨਕ ਪਾਤਸ਼ਾਹ ਦਾ। ਕਹਿੰਦੇ ਫਿਰ? ਕਹਿੰਦੇ ਮੈਂ ਜਾ ਕੇ ਦਾਖਲਾ ਲੈ ਲਿਆ, ਜਾ ਕੇ ਮੈਂ ਦਾਖਲ ਹੋ ਗਿਆ ਹਸਪਤਾਲ ਦੇ ਅੰਦਰ ਗੁਰੂ ਨਾਨਕ ਦੇ, ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਨਾਨਕ ਤੂੰ ਡਾਕਟਰ ਆ, ਤੂੰ ਹੀ ਮੇਰਾ ਡਾਕਟਰ ਆ, ਤੂੰ ਹੀ ਮੈਨੂੰ ਦੱਸਿਆ। ਕੀ ਦੱਸਿਆ? ਕਿ ਤੇਰੀਆਂ ਲੱਤਾਂ ਹੀ ਨਹੀਂ, ਤੇਰੇ ਹੱਥ ਹੀ ਨਹੀਂ, ਤੇਰੀਆਂ ਅੱਖਾਂ ਹੀ ਨਹੀਂ। ਕਹਿੰਦੇ ਫਿਰ ਗੁਰੂ ਨਾਨਕ ਪਾਤਸ਼ਾਹ, ਜੇ ਤੈਨੂੰ ਪਤਾ ਆ ਮੇਰੀ ਲੱਤਾਂ ਹੈ ਨਹੀਂ, ਮੇਰੇ ਹੱਥ ਹੈ ਨਹੀਂ, ਮੇਰੀਆਂ ਅੱਖਾਂ ਹੈ ਨਹੀਂ। ਕਹਿੰਦਾ ਫਿਰ ਮੈਂ ਪ੍ਰਣ ਕਰ ਲਿਆ, ਜਿਹਨੂੰ ਪਤਾ ਨਾ ਵੀ ਇਹ ਜਾਣਦਾ ਡਾਕਟਰ ਵੀ ਇਹਦੇ ਆ ਅੰਗ ਕਮਜ਼ੋਰ ਆ ਜਾਂ ਇਹਦੇ ਇਹ ਅੰਗ ਨਹੀਂ ਹੈਗੇ, ਕਹਿੰਦੇ ਜਾਣਨ ਵਾਲਾ ਹੀ ਲਾ ਸਕਦਾ। ਕਹਿੰਦੇ ਫਿਰ ਗੁਰੂ ਨਾਨਕ ਪਾਤਸ਼ਾਹ, ਜੇ ਤੁਸੀਂ ਜਾਣਦੇ ਲੱਤਾਂ ਹੈ ਨਹੀਂ, ਕਹਿੰਦੇ ਫਿਰ ਲੱਤਾਂ ਲਾ ਦਿਓ, ਜੇ ਜਾਣਦੇ ਹੋ ਬਾਹਾਂ ਹੈ ਨਹੀਂ, ਹੱਥ ਹੈ ਨਹੀਂ, ਤੇ ਹੱਥ ਲਾ ਦਿਓ, ਜੇ ਜਾਣਦੇ ਹੋ ਅੱਖਾਂ ਨਹੀਂ ਹੈਗੀਆਂ ਤੇ ਫਿਰ ਅੱਖਾਂ ਲਾ ਦਿਓ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕੀ ਕਹਿੰਦੇ ਪਏ ਨੇ, 139 ਅੰਗ ਦੇ ਉੱਤੇ ਹੈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਜਦੋਂ ਦਾਖਲਾ ਲਿਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਮੈਂ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ, ਪਾਤਸ਼ਾਹ ਵੀ ਜਿਹਦੇ ਬਾਰੇ ਤੂੰ ਦੱਸਿਆ ਮੈਂ ਵੇਖਣਾ ਜ਼ਰੂਰ ਆ, ਮੈਂ ਉਹਦੇ ਮਗਰ ਭੱਜਣਾ ਜ਼ਰੂਰ ਆ, ਮੈਂ ਫੜਨਾ ਜ਼ਰੂਰ ਆ ਉਹਨੂੰ, ਹੁਣ ਉਹਦੇ ਵਾਸਤੇ ਜਿਹੜੇ ਅੰਗ ਚਾਹੀਦੇ ਨੇ ਤੂੰ ਕਿਰਪਾ ਕਰ ਤੂੰ ਲਾ ਦੇ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਜੱਗ ਵਾਲਿਓ ਗੁਰੂ ਨਾਨਕ ਨੇ ਮੇਰੇ ਅੰਗ ਲਾ ਦਿੱਤੇ, ਮੇਰੇ ਅੰਗ ਲਾ ਦਿੱਤੇ। ਪੁੱਛਿਆ ਕਿਹੜੇ, ਕਹਿੰਦੇ ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹੇ ਸਿਆਣੀਏ ਇਹ ਬਕੰਤ ਮੁਲਾਵਾ ਹੋਏ। ਗੁਰੂ ਅੰਗਦ ਦੇਵ ਪਾਤਸ਼ਾਹ ਕਹਿਣ ਲੱਗੇ, ਕਹਿਣ ਲੱਗੇ ਹੋਇਆ ਕੀ, ਮੈਂ ਜਾ ਕੇ ਦਾਖਲਾ ਲੈ ਲਿਆ ਗੁਰੂ ਨਾਨਕ ਦੇ ਹਸਪਤਾਲ ਦੇ ਵਿੱਚ। ਕਹਿੰਦੇ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਮੇਰੇ ਨਾ ਲੱਤਾਂ ਲਾ ਦਿੱਤੀਆਂ ਭੈ ਕੇ ਚਰਨ। ਕਹਿੰਦੇ ਪਹਿਲਾਂ ਮੈਂ ਉਦਾਂ ਹੀ ਦੁਰਿਆ ਫਿਰਦਾ ਸੀ, ਮੇਰੇ ਮਨ ਵਿੱਚ ਖੌਫ ਹੀ ਨਹੀਂ ਸੀ ਪਰਮਾਤਮਾ ਦਾ। ਕਹਿੰਦੇ ਗੁਰੂ ਨਾਨਕ ਨੇ ਐਸੀ ਸਿੱਖਿਆ ਦਿੱਤੀ, ਮੇਰੇ ਮਨ ਚ ਪਰਮਾਤਮਾ ਦਾ ਖੌਫ ਪੈਦਾ ਹੋ ਗਿਆ, ਡਰ ਪੈਦਾ ਹੋ ਗਿਆ। ਸੱਚ ਦੇ ਜਿਹੜਾ ਬੱਚੇ ਦੇ ਮਨ ਚ ਪਿਓ ਦਾ ਡਰ ਆ ਨਾ, ਕਦੀ ਗਲਤ ਰਸਤੇ ਤੇ ਨਹੀਂ ਜਾਏਗਾ, ਹਮੇਸ਼ਾ ਸਹੀ ਮਾਰਗ ਤੇ ਚੱਲੇਗਾ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਅੰਦਰ ਉਸ ਪਰਮਾਤਮਾ ਡਰ ਪੈਦਾ ਕਰਦਾ, ਐਸੇ ਚਰਨ ਲਾਏ, ਐਸੇ ਮੈਨੂੰ ਲੱਤਾਂ ਲਾਤੀਆਂ ਕਿ ਮੈਂ ਤਾਂ ਗੁਰੂ ਨਾਨਕ ਦੇ ਦਰਸਾਏ ਮਾਰਗ ਤੇ ਚੱਲਣ ਲੱਗ ਪਿਆ, ਰੱਬ ਮਗਰ ਤੁਰ ਪਿਆ, ਲੱਤਾਂ ਲੱਗ ਗਈਆਂ ਨਾ। ਭੈ ਕੇ ਚਰਨ ਕਰ ਭਾਵ ਕੇ, ਕਰ ਕਿਹਨੂੰ ਕਹਿੰਦੇ, ਹੱਥਾਂ ਨੂੰ, ਤੇ ਭਾਵ ਕਿਹਨੂੰ ਕਹਿੰਦੇ, ਪ੍ਰੇਮ ਨੂੰ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਹਸਪਤਾਲ ਦਾਖਲ ਕਰਕੇ ਨਾ, ਤੇ ਵੇਖੋ ਡਾਕਟਰ ਰੋਜ਼ ਵੇਖਣ ਆਉਂਦਾ, ਡਾਕਟਰ ਪੇਸ਼ੈਂਟ ਨੂੰ ਰੋਜ਼ ਵੇਖਣ ਆਉਂਦਾ। ਕਹਿੰਦੇ ਏਦਾਂ ਹੀ ਗੁਰੂ ਨਾਨਕ ਪਾਤਸ਼ਾਹ ਰੋਜ਼ ਮੈਨੂੰ ਉਪਦੇਸ਼ ਦਿੰਦੇ ਤੇ ਮੈਨੂੰ ਵੇਖਣ ਆਉਂਦੇ ਤੇ ਮੇਰੇ ਹੱਥ ਲਾ ਦਿੱਤੇ। ਕਹਿੰਦਾ ਆਪਾਂ ਮੇਰੇ ਅੰਦਰ ਉਸ ਪਰਮਾਤਮਾ ਦੇ ਮਿਲਾਪ ਦਾ ਪ੍ਰੇਮ ਪੈਦਾ ਕਰ ਦਿੱਤਾ। ਕਹਿੰਦੇ ਪ੍ਰੇਮ ਨਾਲ ਰੱਬ ਫੜਿਆ ਜਾ ਸਕਦਾ ਹੈ, ਡਰ ਵਿੱਚ ਪਰਮਾਤਮਾ ਦੇ ਮਗਰ ਤੁਰਿਆ ਜਾ ਸਕਦਾ ਹੈ। ਆਪ ਜੀ ਬਾਣੀ ਚ ਪੜ੍ਹ ਲਓ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭੂ ਪਾਇਓ। ਕਹਿਣ ਲੱਗੇ ਉਸ ਅਕਾਲ ਪੁਰਖ ਪਰਮਾਤਮਾ ਨੇ ਰਹਿਮਤ ਕੀਤੀ ਗੁਰੂ ਨਾਨਕ ਪਾਤਸ਼ਾਹ ਦੇ ਜ਼ਰੀਏ ਕਿ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਅੰਦਰ ਪ੍ਰੇਮ ਪੈਦਾ ਕਰ ਦਿੱਤਾ। ਕਹਿੰਦੇ ਫਿਰ, ਕਹਿੰਦੇ ਫਿਰ ਕੀ ਹੋਣਾ ਸੀ? ਕਹਿੰਦੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਮੇਰੀਆਂ ਅੱਖਾਂ ਵੀ ਦੇ ਦਿੱਤੀਆਂ, ਮੇਰੀਆਂ ਅੱਖਾਂ ਦੇ ਦਿੱਤੀਆਂ, ਉਹਨਾਂ 'ਚ ਸੁਰਮਾ ਪਾ ਦਿੱਤਾ ਗਿਆਨ ਦਾ, ਐਸਾ ਸੁਰਮਾ ਪਾਇਆ ਲੋਏ ਨੇ ਸੁਰਤ ਕਰੇ। ਕਹਿੰਦੇ ਜਿਹੜੀਆਂ ਅੱਖਾਂ ਸਨ ਮੇਰੀ ਸੁਰਤ ਨੂੰ ਬਣਾ ਦਿੱਤਾ, ਮੇਰੀ ਸੁਰਤ ਦੇ ਵਿੱਚ ਸ਼ਬਦ ਦਾ ਨਾਮ ਦਾ ਸੁਰਮਾ ਪਾ ਦਿੱਤਾ। ਕਹਿੰਦੇ ਐਸਾ ਸੁਰਮਾ ਪਾਇਆ ਕਿ ਜਿਵੇਂ ਜਿਵੇਂ ਮੈਂ ਸੁਰਮਾ ਪਾਉਂਦਾ ਰਿਹਾ ਤੇ ਮੇਰੀ ਸੁਰਤ ਰੂਪੀ ਅੱਖ ਜਿਹੜੀ ਹੈ ਉਹਦੀ ਨਿਗਾਹ ਵਾਪਸ ਆਉਂਦੀ ਰਹੀ, ਜਿਹਦੇ ਜ਼ਰੀਏ ਮੈਂ ਪਰਮਾਤਮਾ ਨੂੰ ਵੇਖਣ ਜੋਗਾ ਹੋ ਗਿਆ। ਕੀ ਕਹਿਣ ਲੱਗੇ? ਕਹਿੰਦੇ ਫਿਰ ਮੈਂ ਰੌਲਾ ਪਾ ਦਿੱਤਾ। ਕੀ ਪਾਤਸ਼ਾਹ ਰੌਲਾ ਪਾਇਆ ਆਪ ਜੀ ਨੇ? ਕਹਿੰਦੇ ਨਾਨਕ ਕਹੇ ਸਿਆਣੀਏ ਇਹ ਬਕੰਤ ਮਲਾਲਾ ਹੋਏ। ਕਹਿੰਦੇ ਫਿਰ ਗੁਰੂ ਜੀ ਮੈਨੂੰ ਕਹਿਣ ਲੱਗੇ, ਕਹਿੰਦੇ ਤੂੰ ਬੜਾ ਸਿਆਣਾ ਬਣਿਆ ਫਿਰਦਾ ਸਾਂ, ਪਰ ਧਿਆਨ ਕਰ ਲੈ, ਰੱਬ ਦਾ ਮਿਲਾਪ ਐਵੇਂ ਹੁੰਦਾ ਹੈ, ਹੋਰ ਕੋਈ ਸ਼ਕਤੀ ਰੱਬ ਦਾ ਮਿਲਾਪ ਨਹੀਂ ਕਰ ਸਕਦੀ, ਧਿਆਨ ਦਿਓ। ਇਸੇ ਜੁਗਤੀ ਨੂੰ, ਇਸੇ ਤਰੀਕੇ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਨਾਨਕ ਸਾਨੂੰ ਕੁਝ ਸਮਝਾਉਣ ਲੱਗੇ। ਤਲੰਗ ਮੱਲਾ ਚੌਥਾ ਦੇ ਅੰਦਰ ਕਹਿੰਦੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਧਿਆਨ ਦਿਓ ਜਰਾ। ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬਹਿ ਕੇ ਉਸ ਪਰਮਾਤਮਾ ਦੀ ਸੁਪਤ ਸੁਣਦੇ ਸਨ, ਇਸੇ ਤਰ੍ਹਾਂ ਹੀ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਸਨ। ਕਹਿੰਦੇ ਹਰ ਕੀਆਂ ਕਥਾ ਕਹਾਣੀਆਂ, ਕਹਾਣੀਆਂ ਕਿਹਨੂੰ ਕਹਿੰਦੇ ਆ, ਧਿਆਨ ਦੇਣਾ। ਇੱਕ ਦਾਦੀ ਤੇ ਦਾਦਾ ਬਜ਼ੁਰਗ ਨੇ ਬੱਚੇ ਨੂੰ ਕੋਲ ਬਿਠਾ ਲੈਂਦੇ ਨੇ, ਬੱਚਾ ਦਾਦੀ ਤੇ ਦਾਦੇ ਕੋਲੋਂ ਹਿਲਦਾ ਨਹੀਂ ਹੈ। ਕਿਹੜੀ ਗੱਲੋਂ? ਦਾਦੀ ਤੇ ਦਾਦਾ ਕੋਈ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ, ਇੱਕ ਰਾਜਾ ਸੀ, ਇੱਕ ਇੱਦਾਂ ਸੀ, ਇੱਕ ਇੱਦਾਂ ਸੀ, ਸੁਣਦਾ ਰਹਿੰਦਾ ਤੇ ਜਦੋਂ ਵੀ ਕਿਤੇ ਜਾਂਦਾ ਹੈ ਤੇ ਆਪਣੇ ਦਾਦਾ ਜੀ ਦੀ ਦਾਦੀ ਦੀ ਸਿਫਤ ਕਰਦਾ ਹੈ ਕਿ ਮੈਨੂੰ ਬੜੀਆਂ ਕਹਾਣੀਆਂ ਸੁਣਾਉਂਦੇ ਨੇ। ਇੱਦਾਂ ਗੁਰੂ ਰਾਮਦਾਸ ਪਾਤਸ਼ਾਹ ਸੰਸਾਰ ਨੂੰ ਦੱਸਦੇ ਪਏ ਨੇ ਕਿ ਮੈਨੂੰ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਸੁਣਾਉਂਦੇ ਨੇ। ਕਥਾ ਕਹਾਣੀਆਂ, ਕਥਾ ਆ ਗਿਆ ਨਾ ਸਿਫਤ ਸਲਾਹ, ਕਹਿੰਦੇ ਉਹ ਸਿਫਤ ਸਲਾਹ ਪਰਮਾਤਮਾ ਦੀ ਸੁਣਾਉਂਦੇ ਨੇ। ਗੁਰਮੀਤ ਸੁਣਾਈਆਂ, ਮੀਤ ਦਾ ਭਾਵ ਮਿੱਤਰ, ਧਿਆਨ ਦੇਣਾ ਮਿੱਤਰ ਕੌਣ ਹੈ। ਗੁਰੂ ਜੀ ਪਿਆਰੀ ਸਤ ਸੰਗਤ ਜੀਓ, ਹਾਨ ਨੂੰ ਹਾਨ ਪਰਵਾਣਾ ਹੁੰਦਾ, ਹਮ ਉਮਰ ਜਿਹੜਾ ਮਿੱਤਰ ਹੁੰਦਾ ਹੈ, ਠੀਕ ਹੈ, ਇੱਕ ਵੱਡੀ ਉਮਰ ਦਾ ਇੱਕ ਛੋਟੀ ਉਮਰ ਦਾ ਹੋਵੇ ਤੇ ਮਿੱਤਰ ਨਹੀਂ ਹੋ ਸਕਦੇ। ਇੱਦਾਂ ਹੀ ਗੁਰੂ ਸਾਹਿਬਾਂ ਸਮਝਾਉਣ ਲੱਗੇ, ਕਹਿੰਦੇ ਸਾਡੀ ਮਿੱਤਰਤਾ ਕਿਹਦੇ ਨਾਲ ਜੁੜਦੀ ਹੈ, ਸਰੀਰ ਤੋਂ ਉਮਰ ਬਰਾਬਰ ਦੀ ਹੋਵੇ ਤੇ ਮਨ ਬਿਰਤੀ ਤੋਂ ਸੋਚ ਬਰਾਬਰ ਦੀ ਹੋਵੇ ਤੇ ਮਿੱਤਰਤਾ ਹੁੰਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਪਤਾ ਕੀ ਕਹਿੰਦੇ ਆ, ਕਹਿੰਦੇ ਮੈਨੂੰ ਇਹ ਗੱਲਾਂ ਕਦੋਂ ਸੁਣਾਉਣ ਲੱਗੇ ਗੁਰੂ ਜੀ, ਜਦੋਂ ਮੇਰੀ ਮਨ ਬਿਰਤੀ ਵੀ ਗੁਰੂ ਸਾਹਿਬਾਂ ਦੀ ਹਾਨਣ ਹੋ ਗਈ, ਮੇਰੇ ਮਨ ਚ ਵੀ ਉਸ ਪਰਮਾਤਮਾ ਦੀਆਂ ਗੱਲਾਂ ਸੁਣਨ ਦਾ ਚਾਅ ਚੜਿਆ ਸੀ ਤਾਂ ਸੁਣਾਉਂਦੇ ਸਨ। ਹੁਣ ਤੁਸੀਂ ਹਿਸਾਬ ਲਓ, ਬੱਚਾ ਖੇਡਣ ਤੁਰ ਪਵੇ, ਦਾਦਾ ਕੀ ਸੁਣਾਊਗਾ, ਬੱਚਾ ਕੋਲ ਬੈਠੂ ਤੇ ਸੁਣਾਊਗਾ। ਤੇ ਗੁਰੂ ਰਾਮਦਾਸ ਜੀ ਕਹਿੰਦੇ ਦੁਨੀਆਂ ਵਾਲਿਓ, ਮੈਂ ਪਾਤਸ਼ਾਹ ਦੇ ਚਰਨਾਂ ਚ ਬੈਠਾ ਰਹਿੰਦਾ ਸੀ, ਮੇਰੇ ਹਿਰਦੇ ਚ ਪ੍ਰੇਮ ਪੈਦਾ ਹੋ ਗਿਆ ਸੀ ਤੇ ਫਿਰ ਮੈਨੂੰ ਸੁਣਾਉਂਦੇ ਹੁੰਦੇ ਸਨ ਕਿ ਪਰਮਾਤਮਾ ਦੀ ਸਿਫਤ ਸਲਾਹ। ਕਹਿੰਦੇ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਬਲਹਾਰ ਜਾਣਾ ਆਪਣੇ ਗੁਰੂ ਦੇ, ਮੈਂ ਸਦਕੇ ਜਾਣਾ ਉਸ ਗੁਰੂ ਦੇ, ਮੈਂ ਬਾਰ ਬਾਰ ਉਹਦੇ ਸਦਕੇ ਜਾਣਾ ਵੀ ਜਿਹਨੇ ਮੈਨੂੰ ਆਪਣਾ ਮੰਨ ਕੇ ਨਾ ਤੇ ਮੈਨੂੰ ਕੋਲ ਬਿਠਾਇਆ, ਠੀਕ ਹੈ, ਤੇ ਮੈਨੂੰ ਕੀ ਕੀਤਾ, ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣਾਈ। ਕਹਿੰਦੇ ਫਿਰ ਆਓ ਇੱਕ ਗੱਲ ਹੋਰ ਸੁਣ ਲਓ, ਉਹਨੂੰ ਪੁੱਛਿਆ ਕਿਹੜੀ, ਤੇ ਅੱਗੇ ਜਾ ਕੇ ਕੀ ਕਹਿਣ ਲੱਗੇ, ਕਹਿੰਦੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਹੁਣ ਧਿਆਨ ਦੇਣ ਵਾਲੀ ਗੱਲ ਚ ਇੱਥੇ, ਆਏ ਮਿਲ ਗੁਰਸਿੱਖ, ਆਏ ਮਿਲ ਗੁਰੂ ਰਾਮਦਾਸ ਪਾਤਸ਼ਾਹ ਗੱਲ ਕਿਉਂ ਕਹਿ ਰਹੇ, ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਮੇਰੇ ਗੁਰੂ ਕੇ ਪਿਆਰੇ, ਠੀਕ ਹੈ। ਗੁਰੂ ਜੀ ਕਹਿੰਦੇ ਮੇਰਾ ਅੱਖ ਲਾ ਦਿੱਤਾ ਇੱਥੇ, ਤੇ ਵਿਚਾਰ ਕਰਨਾ ਹੁਣ, ਹੁਣ ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ ਚ ਭੇਦ ਕੋਈ ਨਹੀਂ ਹੈ, ਇੱਕ ਰੂਪ ਹੋ ਚੁੱਕੇ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਤੀਜਾ ਨਾਨਕ ਕਿਹਾ ਜਾ ਰਿਹਾ ਤੇ ਗੁਰੂ ਰਾਮਦਾਸ ਪਾਤਸ਼ਾਹ ਚੌਥਾ ਨਾਨਕ ਕਿਹਾ ਜਾ ਰਿਹਾ। ਖਿਤਾਬ ਇੱਕ ਹੈ, ਰੂਪ ਇੱਕ ਹੈ, ਅਵਸਥਾ ਇੱਕ ਹੈ, ਹੈ ਨਾ। ਫਿਰ ਆਓ ਦੇਵ, ਹੋਇਆ ਕੀ, ਪਿੰਡ ਦੇ ਵਿੱਚ ਇੱਕ ਅਫਸਰ ਬੜਾ ਵੱਡਾ ਬਣ ਗਿਆ। ਜਦੋਂ ਬੜਾ ਵੱਡਾ ਇੱਕ ਅਫਸਰ ਬਣ ਗਿਆ ਸਿੰਘ, ਤੇ ਉਹ ਪਿੰਡ ਆਇਆ, ਰਿਸ਼ਤੇਦਾਰਾਂ ਚ ਮਿਲਿਆ ਸਾਰਿਆਂ ਨੂੰ, ਤੇ ਕਿਸੇ ਦਾ ਬੱਚਾ ਪਤਾ ਕੀ ਕਹਿੰਦਾ, ਕਹਿੰਦਾ ਪਾਪਾ ਮੈਨੂੰ ਬੜਾ ਚੰਗਾ ਲੱਗਦਾ ਚਾਚੇ ਦਾ ਮੁੰਡਾ ਅਫਸਰ ਏਡਾ ਵੱਡਾ ਬਣ ਗਿਆ, ਮੈਂ ਮਿਲਣਾ ਚਾਹੁੰਦਾ। ਤੇ ਉਹਨਾਂ ਦੇ ਘਰ ਆਇਆ ਅਫਸਰ ਬਣ ਕੇ ਮਿਲਣ ਤੇ ਗੱਲਬਾਤ ਕਰਨ ਲੱਗੇ, ਤੇ ਬੱਚਾ ਕਹਿੰਦਾ, ਕਹਿੰਦਾ ਵੀਰ ਜੀ ਤੁਸੀਂ ਏਡੇ ਵੱਡੇ ਅਫਸਰ ਬਣ ਗਏ ਹੋ, ਮੇਰੇ ਵੀ ਮਨ ਚ ਬੜਾ ਚਾਅ ਆਇਆ ਵੀ ਕਿਤੇ ਮੈਂ ਵੀ ਏਦਾਂ ਬਣਾ। ਧਿਆਨ ਨਾਲ ਸੁਣ, ਤੂੰ ਅਫਸਰ ਕੀ ਕਹਿੰਦਾ ਆਪਣੇ ਛੋਟੇ ਭਰਾ ਨੂੰ, ਕਿਉਂਕਿ ਚਾਚੇ ਦਾ ਪੁੱਤਰ ਆ, ਵੱਖਰੇ ਵੱਖਰੇ ਘਰ ਨੇ, ਕੀ ਕਹਿੰਦਾ, ਕਹਿੰਦਾ ਏਦਾਂ ਜੇ ਤੂੰ ਵੀ ਏਦਾਂ ਦਾ ਬਣਨਾ ਨਾ ਤੇ ਮੈਨੂੰ ਆਈ ਮਿਲੀ, ਬਣੀ ਜੀ ਗੱਲ ਹੁਣ, ਮੈਨੂੰ ਆਈ ਮਿਲੀ। ਕਹਿੰਦਾ ਭਾਵ ਕੀ ਕਿ ਹੁਣ ਤੇ ਮੈਂ ਤੁਰਿਆ ਫਿਰਨ ਡਿਆ ਹੈ ਤੇ ਤੂੰ ਮੇਰੇ ਕੋਲ ਆ ਕੇ ਬੈਠੀ, ਫਿਰ ਆਪਾਂ ਇਸ ਅਫਸਰੀ ਨੂੰ ਬਣਨ ਲਈ ਬਹਿ ਕੇ ਵਿਚਾਰ ਵਟਾਂਦਰਾ ਕਰਾਂਗੇ, ਮੈਂ ਕਿਵੇਂ ਬਣਿਆ ਤੇ ਤੂੰ ਕਿਵੇਂ ਬਣ ਸਕਦਾ ਹੈ, ਉਹਨੂੰ ਕਹਿੰਦੇ ਆਏ ਮਿਲ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਤੂੰ ਮੇਰੇ ਗੁਰੂ ਕੇ ਪਿਆਰੇ, ਗੁਰੂ ਕਿਹਨੂੰ ਕਹਿੰਦੇ ਆ, ਪ੍ਰਕਾਸ਼ ਨੂੰ ਕਹਿੰਦੇ। ਉਹ ਸਿੱਖਾ ਜੇ ਤੈਨੂੰ ਮੇਰਾ ਪ੍ਰਕਾਸ਼ ਚੰਗਾ ਲੱਗਦਾ ਹੈ, ਉਹ ਅਫਸਰ ਕੀ ਕਹਿੰਦਾ, ਜੇ ਤੈਨੂੰ ਮੇਰਾ ਰੈਂਕ ਚੰਗਾ ਲੱਗਦਾ, ਮੇਰੀ ਅਫਸਰੀ ਚੰਗੀ ਲੱਗਦੀ ਤਾਂ ਮੈਨੂੰ ਮਿਲੀ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜੇ ਤੁਹਾਨੂੰ ਮੇਰਾ ਪ੍ਰਕਾਸ਼ ਚੰਗਾ ਲੱਗਦਾ ਹੈ ਨਾ, ਮੇਰੇ ਅੰਦਰ ਦੀ ਅਵਸਥਾ ਚੰਗੀ ਲੱਗਦੀ ਹੈ, ਤੂੰ ਮੇਰੇ ਗੁਰੂ ਕੇ ਪਿਆਰੇ, ਜੇ ਤੁਹਾਨੂੰ ਇਹ ਪਿਆਰਾ ਲੱਗਦਾ ਹੈ, ਪ੍ਰਕਾਸ਼ ਪਿਆਰਾ ਲੱਗਦਾ, ਤੇ ਪਤਾ ਕੀ ਕਰਿਓ, ਕਹਿੰਦੇ ਕੀ ਕਰਿਓ, ਕਹਿੰਦੇ ਆਏ ਮਿਲ। ਕਹਿੰਦੇ ਫਿਰ ਮਨ ਦੀ ਭਟਕਣਾ ਨੂੰ ਰੋਕ ਕੇ ਨਾ ਤੇ ਮੈਨੂੰ ਆ ਕੇ ਮਿਲਿਓ। ਕਹਿੰਦਾ ਭਾਵ ਮੇਰੇ ਕੋਲ ਬੈਠਿਓ ਮਨ ਬਿਰਤੀ ਤੋਂ। ਹੁਣ ਸਮਝ ਲੱਗੀ ਜੇ, ਮਨ ਬਿਰਤੀ ਤੋਂ ਮੇਰੇ ਕੋਲ ਆ ਕੇ ਬੈਠਿਓ, ਇਹ ਨਹੀਂ ਕਿ ਭਾਈ ਮੈਂ ਬੈਠਾ ਹੋਵਾਂ, ਗੁਰੂ ਜੀ ਬੈਠੇ, ਕਹਿੰਦੇ ਮੈਂ ਬੈਠਾ ਹੋਵਾਂ ਤੇ ਤੂੰ ਤੁਰਿਆ ਫਿਰੇ, ਫਿਰ ਨਹੀਂ ਤੈਨੂੰ ਇਹ ਸਮਝ ਲੱਗਣੀ ਵੀ ਤੂੰ ਇੱਥੇ ਤੱਕ ਕਿਵੇਂ ਪਹੁੰਚ ਸਕਦਾ ਹੈ, ਤੈਨੂੰ ਮੇਰੇ ਕੋਲ ਬਹਿਣਾ ਪੈਣਾ ਹੈ। ਆਏ ਮਿਲਦਾ ਮਤਲਬ ਕੀ ਹੁੰਦਾ? ਬਹਿਣਾ, ਕੋਲ ਬਹਿਣਾ। ਇਹਦਾ ਮਤਲਬ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਜਦੋਂ ਮੇਰੇ ਕੋਲ ਆਉਣਾ ਨਾ ਤੇ ਬੈਠੀ ਘੜੀ, ਕਹਿੰਦਾ ਭਾਵ ਮਨ ਬਿਰਤੀ ਦਾ ਟਿਕਾ ਹੋਵੇ ਤੇ ਗੁਰਬਾਣੀ ਦੀ ਸਮਝ ਲੱਗਦੀ, ਜੇ ਮਨ ਬਿਰਤੀ ਦਾ ਟਿਕਾ ਨਾ ਹੋਵੇ ਤੇ ਗੁਰਬਾਣੀ ਦੀ ਸਮਝ ਨਹੀਂ ਲੱਗਦੀ। ਆਏ ਮਿਲ ਗੁਰਸਿੱਖ, ਆਏ ਮਿਲ। ਕਹਿਣ ਲੱਗੇ ਭਾਈ ਗੱਲ ਸੁਣ, ਜੇ ਤੂੰ ਚਾਹੁੰਦਾ ਹੈ ਵੀ ਉਹਦਾ ਮੇਰੇ ਅੰਦਰ ਪ੍ਰਕਾਸ਼ ਹੈ, ਤੈਨੂੰ ਪਿਆਰਾ ਲੱਗਦਾ ਹੈ ਤੇ ਚਾਹੁੰਦਾ ਤੇਰੇ ਅੰਦਰ ਵੀ ਹੋਵੇ, ਤੇ ਇੱਦਾਂ ਕਰੀ ਫਿਰ, ਜੇ ਤੂੰ ਉਹ ਗੁਰਸਿੱਖਣਾ ਚਾਹੁੰਦਾ ਹੈ ਨਾ ਜਿਹਦੇ ਨਾਲ ਮੈਂ ਇੱਥੇ ਪਹੁੰਚਿਆ ਹੈ, ਤੇ ਉਹ ਗੁਰਸਿੱਖਣ ਲਈ ਫਿਰ ਤੈਨੂੰ ਮੇਰੇ ਕੋਲ ਆ ਕੇ ਬਹਿਣਾ ਪੈਣਾ, ਮਨ ਬਿਰਤੀ ਤੋਂ ਬਹਿਣਾ ਪੈਣਾ ਹੈ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਤਨ ਕਰਕੇ ਗੁਰੂ ਚਰਨਾਂ 'ਚ ਆ ਗਏ ਹਾਂ ਤੇ ਮਨ ਅਡਾਰੀਆਂ ਮਾਰਨ ਡਿਆ। ਮਨ ਕੀ ਕਹਿਣ ਡਿਆ? ਗੁਰੂ ਸਾਹਿਬਾਨ ਤੁਹਾਡੇ ਦਰ 'ਤੇ ਆਏ ਹਾਂ, ਕਿਤੇ ਕਿਰਪਾ ਕਰ ਦਿਓ, ਫਲਾਣਾ ਕੰਮ ਬਣ ਜਾਵੇ। ਤੇ ਜਿਹੜੇ ਕਹਿੰਦੇ ਫਲਾਣਾ ਕੰਮ ਬਣ ਜਾਵੇ, ਉਹ ਗੁਰੂ ਚਰਨਾਂ ਵਿੱਚੋਂ ਕਦੀ ਗੁਰ ਨਹੀਂ ਸਿੱਖ ਸਕਦੇ, ਗੁਰੂ ਚਰਨਾਂ 'ਚੋਂ ਦਾਤ ਨਹੀਂ ਲੈ ਸਕਦੇ। ਤਾਂ ਉਹਨਾਂ ਨੇ ਕਿਹਾ ਆਏ ਮਿਲ ਗੁਰਸਿੱਖ, ਆਏ ਮਿਲ। ਹੁਣ ਸਮਝ ਲੱਗ ਗਈ ਆਏ ਮਿਲ ਦਾ? ਵੀ ਤੂੰ ਪੁੱਤ ਮੈਨੂੰ ਘਰ ਆ ਕੇ ਮਿਲੀ, ਕਦ ਲਈ ਮਿਲੀ? ਵੀ ਆਪਾਂ ਦੋਨੋਂ ਬੈਠਾਂਗੇ, ਜਿਹਦੇ ਤੈਨੂੰ ਚਾਹ ਹੈ ਨਾ ਮੇਰੇ ਵਰਗਾ ਅਫਸਰ ਬਣਨ ਦਾ, ਤੇ ਆਪਾਂ ਬਹਿ ਕੇ ਵਿਚਾਰ ਕਰਾਂਗੇ, ਮੈਂ ਤੇਰੀਆਂ ਕਮੀਆਂ ਲੱਭੂੰਗਾ, ਠੀਕ ਹੈ? ਜੇ ਮੈਂ ਤੈਨੂੰ ਸਮਝਾਊਂਗਾ ਤਾਂ ਆਪਣੀਆਂ ਕਮੀਆਂ ਦੂਰ ਕਰ ਲਈ, ਤੂੰ ਵੀ ਅਫਸਰ ਬਣ ਜਾਏਗਾ। ਤੇ ਗੁਰੂ ਸਾਹਿਬ ਬਣ ਕਹਿੰਦੇ, ਜੇ ਤੁਹਾਨੂੰ ਮੇਰਾ ਪ੍ਰਕਾਸ਼ ਚੰਗਾ ਲੱਗਦਾ ਫਿਰ ਮੇਰੇ ਕੋਲ ਆ ਕੇ ਬੈਠਿਓ, ਮੈਂ ਤੁਹਾਡੀਆਂ ਕਮੀਆਂ ਵਿਚਾਰਾਂਗਾ, ਤੇ ਤੁਸੀਂ ਆਪਣੀਆਂ ਕਮੀਆਂ ਦੂਰ ਕਰਕੇ ਜੋ ਮੈਂ ਤੁਹਾਨੂੰ ਸਮਝਾਊਂਗਾ ਨਾ ਉਹ ਕਰਨ ਲੱਗ ਪਿਆ, ਤੁਹਾਡੇ ਅੰਦਰ ਵੀ ਪ੍ਰਕਾਸ਼ ਹੋ ਜਾਏਗਾ। ਉਹ ਅਫਸਰ ਕਹਿੰਦਾ, ਤੂੰ ਵੀ ਅਫਸਰ ਬਣ ਜਾਏਗਾ। ਤੇ ਗੁਰੂ ਸਾਹਿਬ ਬਣ ਕਹਿੰਦੇ, ਤੁਸੀਂ ਵੀ ਪ੍ਰਕਾਸ਼ਿਤ ਹੋ ਜਾਓਗੇ। ਤਾਂ ਉਹਨਾਂ ਨੇ ਲਿਖਿਆ ਆਏ ਮਿਲ ਗੁਰਸਿੱਖ, ਆਏ ਮਿਲ। ਤੂੰ ਮੇਰੇ ਇੱਥੇ ਰੁਕਣਾ ਆ ਗੁਰੂ ਕੇ ਪਿਆਰੇ, ਮੇਰੇ ਅੱਖਰ ਆ ਗਿਆ ਨਾ। ਤੇ ਗੁਰੂ ਪ੍ਰਕਾਸ਼ ਨੂੰ ਕਹਿੰਦੇ, ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਜੇ ਤੈਨੂੰ ਮੇਰਾ ਪ੍ਰਕਾਸ਼ ਚੰਗਾ ਲੱਗਦਾ ਹੈ ਤੇ ਮੈਨੂੰ ਮਿਲੀ ਆ ਕੇ। ਕਹਿੰਦਾ ਭਾਵ ਜੇ ਉੱਥੇ ਜਾਣਾ ਚਾਹੁੰਦਾ ਤੇ ਮੇਰੇ ਲਾਗੇ ਬੈਠੀ ਆ ਕੇ, ਠੀਕ ਹੈ? ਕਾਹਤੋਂ? ਮਨ ਬਿਰਤੀ ਤੋਂ, ਅਸੀਂ ਵਿਚਾਰ ਨਹੀਂ ਕੀਤੀ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ, ਹਰ ਕੇ ਗੁਣ ਹਰ ਭਾਵ ਦੇ ਸਿਰ ਗੁਰੂ ਤੇ ਪਏ। ਹਰ ਕੇ ਗੁਣ ਹਰ ਭਾਵ ਦੇ, ਕਹਿੰਦੇ ਪਰਮਾਤਮਾ ਦੇ ਜਿਹੜੇ ਗੁਣ ਆ ਨਾ, ਜਿਹੜੇ ਸਾਡੇ ਅੰਦਰ ਪੈਦਾ ਹੁੰਦੇ ਨੇ, ਕਹਿੰਦੇ ਉਹ ਪਰਮਾਤਮਾ ਨੂੰ ਚੰਗੇ ਲੱਗਦੇ ਆ। ਦੱਸੋ, ਹਰ ਕੇ ਗੁਣ, ਕਹਿੰਦੇ ਸਾਡੇ ਅੰਦਰ ਲੱਛਣ ਪੈਦਾ ਹੋਣੇ ਆ ਉਸ ਪਰਮਾਤਮਾ ਦੇ ਮਿਲਾਪ ਦੇ। ਕਹਿੰਦੇ ਉਹ ਲੱਛਣ, ਉਹ ਗੁਣ, ਉਹ ਟਕਨੀਕ, ਉਹ ਸਾਡੇ ਮਨ ਬਿਰਤੀ ਪਰਮਾਤਮਾ ਨੂੰ ਚੰਗੀ ਲੱਗਦੀ ਹੈ। ਤੇ ਗੁਰੂ ਰਾਮਦਾਸ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿਣ ਲੱਗੇ, ਮੈਨੂੰ ਪਤਾ ਕਿੱਥੋਂ ਪਤਾ ਲੱਗਾ ਵੀ ਉਹਨੂੰ ਚੰਗੀ ਲੱਗਦੀ, ਤੇ ਮੈਂ ਦਾਤ ਲਈ ਕਿੱਥੋਂ ਆ? ਕਹਿੰਦੇ ਸੇ ਗੁਰੂ ਤੇ ਪਏ। ਕਹਿੰਦੇ ਇਹ ਗੁਣ ਮੈਂ ਆਪਣੇ ਗੁਰੂ ਕੋਲੋਂ ਲਿਆ, ਗੁਰੂ ਅਮਰਦਾਸ ਪਾਤਸ਼ਾਹ ਕੋਲੋਂ ਲਿਆ ਹੀ ਮੈਂ। ਕਹਿੰਦੇ ਦੇਖ ਲੈ, ਮੈਂ ਤੈਨੂੰ ਸਮਝਾਉਂਦਾ ਪਿਆ ਵੀ ਮੈਂ ਗੁਰੂ ਅਮਰਦਾਸ ਪਾਤਸ਼ਾਹ ਵਰਗਾ ਬਣਨ ਲਈ ਗੁਰੂ ਕੋਲ ਬਹਿੰਦਾ ਸੀ, ਤੇ ਜੇ ਤੂੰ ਮੇਰੇ ਵਰਗਾ ਬਣਨਾ ਚਾਹੁੰਦਾ ਤਾਂ ਤੂੰ ਮੇਰੇ ਕੋਲ ਆ ਕੇ ਬਹਿ, ਮਨ ਬਿਰਤੀ ਤੋਂ, ਸਰੀਰ ਤੋਂ ਨਹੀਂ, ਸਰੀਰ ਤੋਂ ਘਰ ਬੈਠਾ ਹੋਈ, ਘਰ ਪੈਲੀ ਚ ਕੰਮ ਕਰਦਾ ਹੋਈ, ਪਰ ਮਨ ਬਿਰਤੀ ਤੋਂ ਗੁਰੂ ਚਰਨਾਂ ਚ ਬੈਠਾ ਹੋਈ। ਹਲ ਵਾਹੁੰਦਿਆਂ, ਕੰਮ ਕਰਦਿਆਂ ਵੀ ਸਾਡੀ ਬਿਰਤੀ ਗੁਰੂ ਨਾਲ ਜੁੜ ਸਕਦੀ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕੋਈ ਇਹੋ ਜਿਹੀ ਗੱਲ ਨਹੀਂ। ਕੀ ਸਮਝਾਉਣ ਲੱਗੇ? ਕਹਿਣ ਲੱਗੇ ਏਦਾਂ ਕਰ ਵੀ ਇਹ ਜਿਹਦੇ ਗੁਣ ਪਰਮਾਤਮਾ ਨੂੰ ਚੰਗੇ ਲੱਗਦੇ ਆ ਨਾ, ਕਹਿੰਦੇ ਸੇ ਗੁਰੂ ਤੇ ਪਏ। ਕਹਿੰਦੇ ਮੈਂ ਆਪਣੇ ਗੁਰੂ ਕੋਲੋਂ ਲਏ ਆ ਇਹ ਗੁਣ। ਕਿਉਂ ਗਿਆ ਉਹਨਾਂ ਨੇ? ਮੈਂ ਆਪਣੇ ਗੁਰੂ ਕੋਲੋਂ ਲਏ ਆ, ਤੁਹਾਡੇ ਅੰਦਰ ਇੱਕ ਪਿਆਰ ਪੈਦਾ ਕਰਨ ਲਈ ਕਿ ਮੈਂ ਆਪਣੇ ਗੁਰੂ ਕੋਲ ਲਏ ਸੀਗੇ, ਜਿਹਨੂੰ ਮੈਂ ਗੁਰੂ ਮੰਨਿਆ ਮੈਂ ਉਹਦੇ ਕੋਲੋਂ ਇਹ ਗੁਣ ਲਏ ਨੇ। ਜੇ ਤੁਸੀਂ ਵੇਖ ਲਓ ਕਿਹਨੂੰ ਗੁਰੂ ਮੰਨਦੇ, ਫਿਰ ਤੁਸੀਂ ਆਪਣੇ ਗੁਰੂ ਕੋਲੋਂ ਇਹ ਦਾਤ ਲੈ ਲਓ, ਠੀਕ ਹੈ? ਗੱਲ ਸਮਝਣ ਦੀ ਹੈ ਸਾਰੀ, ਵਿਚਾਰਨ ਦੀ ਹੈ ਸਾਰੀ। ਫਿਰ ਅੱਗੇ ਜਾ ਕੇ ਕੀ ਕਹਿਣ ਲੱਗੇ? ਗੁਰੂ ਜੀ ਦੱਸਣ ਲੱਗੇ, ਕਹਿੰਦੇ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ। ਜਿਨ ਗੁਰ ਕਾ ਭਾਣਾ ਮੰਨਿਆ, ਜਾਂਦੇ ਨਾ ਭਾਣਾ ਕੀ ਹੈ, ਭਾਣੇ ਦਾ ਮਤਲਬ ਕੀ ਹੈ? ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਕਿ ਜੋ ਗੁਰੂ ਜੀ ਕਹਿੰਦੇ ਆ ਉਹਨੂੰ ਸੱਚ ਮੰਨ ਕੇ ਸਵੀਕਾਰ ਕਰ ਲੈਣਾ, ਕਿ ਗੁਰੂ ਸਾਹਿਬਾਂ ਨੇ ਮੈਨੂੰ ਆਹ ਗੱਲ ਕਹੀ ਆ, ਮੈਨੂੰ ਇਹ ਤੋਂ ਇਲਾਵਾ ਹੋਰ ਕੁਛ ਨਹੀਂ ਚਾਹੀਦਾ, ਜੋ ਗੁਰੂ ਜੀ ਕਹਿੰਦੇ ਸੱਚ ਆ ਮੈਂ ਸਵੀਕਾਰ ਕਰਦਾ, ਮੈਂ ਮੰਨਦਾ, ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੈਂ ਕਰਨ ਨੂੰ ਤਿਆਰ ਹੈ ਪਾਉਣਾ ਆ। ਠੀਕ ਆ ਬਈ, ਧਿਆਨ ਦਿਓ, ਅਸੀਂ ਗੁਰੂ ਜੀ ਨੂੰ ਕਹਿੰਦੇ ਜਾ ਕੇ ਵਿਚਾਰ ਕਰਨਾ। ਕੋਈ ਸੱਜਣ ਸੀ ਮਿਲੇ, ਗੱਲਬਾਤ ਤੁਰ ਪਈ, ਵਿਚਾਰ ਤੁਰ ਪਈ, ਤੇ ਉਹਨਾਂ ਦੇ ਮਨ ਵਿੱਚ ਕੋਈ ਕ੍ਰੋਧ ਸੀ, ਮਨ ਦੇ ਵਿੱਚ ਕੋਈ ਐਸਾ ਬਲਬਲਾ ਸੀ, ਤੇ ਕੀ ਕਹਿਣ ਲੱਗੇ, ਕਹਿੰਦੇ ਸਾਨੂੰ ਵੀ ਬੜਾ ਚਿਰ ਹੋ ਗਿਆ ਮੱਥੇ ਟੇਕਦਿਆਂ ਨੂੰ, ਸਾਨੂੰ ਵੀ ਬੜਾ ਚਿਰ ਹੋ ਗਿਆ ਗੁਰੂ ਘਰ ਜਾਂਦਿਆਂ ਨੂੰ, ਸਾਨੂੰ ਬੜਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ, ਪਰ ਸਾਡੀ ਦੇ ਗੁਰੂ ਨੇ ਸੁਣੀ ਨਹੀਂ ਅਜੇ ਤੱਕ, ਸਾਡੀ ਦੇ ਗੁਰੂ ਨੇ ਸੁਣੀ ਨਹੀਂ ਅਜੇ ਤੱਕ। ਉਹਨਾਂ ਨੇ ਵਿਚਾਰ ਕੀਤੀ ਵੀ ਖਾਲਸਾ ਤੁਸੀਂ ਗੁਰੂ ਨੂੰ ਸੁਣਾਉਣ ਜਾਂਦੇ ਹੋ, ਕਹਿੰਦਾ ਕੀ ਤੁਸੀਂ ਗੁਰੂ ਨੂੰ ਸੁਣਾਉਣ ਜਾਂਦੇ ਹੋ, ਕਹਿੰਦਾ ਸੁਣਾਉਣੀ ਤੇ ਪੈਂਦੀ ਹੈ, ਐਂ ਫਿਰ ਖਾਲਸਾ ਹੀ ਪੰਗਾ ਹੀ, ਗੁਰੂ ਨੂੰ ਸੁਣਾਉਣ ਨਹੀਂ ਚਾਹੀਦਾ, ਗੁਰੂ ਨੂੰ ਸੁਣਨਾ ਚਾਹੀਦਾ ਹੈ। ਜਿਹੜੇ ਗੁਰੂ ਦੀ ਸੁਣਦੇ ਆ ਉਹਨਾਂ ਦੇ ਬੇੜੇ ਪਾਰ ਨੇ, ਜਿਹੜੇ ਗੁਰੂ ਨੂੰ ਸੁਣਾਉਂਦੇ ਨੇ ਉਹ ਇੱਥੇ ਰਹਿੰਦੇ ਨੇ। ਜਿੱਧਰ ਤੇਰੀ ਮਨ ਬਿਰਤੀ ਬਣ ਜਾਓ, ਮੈਂ ਗੁਰੂ ਨੂੰ ਸੁਣਨ ਚੱਲਿਆ। ਹੁਣ ਦੇਖੋ ਤੁਸੀਂ ਪਾਠ ਕਰਦੇ ਹੋ, ਸਵੇਰੇ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਪੰਜਾਂ ਬਾਣੀ ਦਾ ਪਾਠ ਕਰਦੇ ਹੋ, ਪਰ ਭੋਲਿਓ ਕਦੀ ਸੋਚਿਓ, ਜਦੋਂ ਪੰਜਾਂ ਬਾਣੀ ਦਾ ਪਾਠ ਕਰਦੇ ਹੋ, ਗੁਰਬਾਣੀ ਪੜ੍ਹਦੇ ਹੋ, ਤੁਹਾਡੀ ਮਨ ਬਿਰਤੀ ਸੁਣਨ ਵਾਲੀ ਹੋਣੀ ਚਾਹੀਦੀ ਹੈ, ਤੁਹਾਡੀ ਮਨ ਬਿਰਤੀ ਸੁਣਾਉਣ ਵਾਲੀ ਬਣ ਜਾਂਦੀ ਹੈ। ਕਿੱਦਾਂ ਕਿ ਮੈਂ ਪੰਜਾਂ ਬਾਣੀ ਦਾ ਪਾਠ ਕਰਦਾ ਪਿਆ ਤੇ ਮੈਂ ਗੁਰੂ ਜੀ ਨੂੰ ਸੁਣਾਉਣਾ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੇਰਾ ਫਲਾਣਾ ਕੰਮ ਬੜੇ ਚਿਰ ਦਾ ਅੜਿਆ ਹੈ। ਉਹ ਸੁਣਾਉਣ ਦੇ ਚੱਕਰ ਵਿੱਚ ਕੀ ਹੁੰਦਾ ਹੈ, ਹੁਣ ਤੁਸੀਂ ਲਾਓ ਸਾਹਿਬ, ਦੋ ਬੰਦੇ ਬੋਲਣ ਡੇ ਹੋਣ, ਕਿਸੇ ਨੂੰ ਇੱਕ ਦੂਜੇ ਦੀ ਗੱਲ ਨਹੀਂ ਸਮਝ ਲੱਗਦੀ, ਤੇ ਕੀ ਕਹੀਦਾ, ਉਹ ਯਾਰ ਤੁਸੀਂ ਇੱਕ ਦੂਜੇ ਦੀ ਸੁਣਨੀ ਹੈ ਨਾ, ਇੱਕ ਜਣਾ ਤਾਂ ਚੁੱਪ ਕਰ ਜਾਓ, ਇੱਕ ਜਣਾ ਪਹਿਲਾਂ ਬੋਲ ਲੈਣ ਦਿਓ, ਹੈ ਨਾ, ਫਿਰ ਤੈਨੂੰ ਗੱਲ ਸਮਝ ਲੱਗ ਜੂਗੀ, ਨਹੀਂ ਚੰਗੀ ਲੱਗੂ ਤੂੰ ਜਵਾਬ ਦੇ ਦੀ, ਇੱਕ ਜਣਾ ਬੋਲੋ। ਇਹਦਾ ਮਤਲਬ ਜੇ ਕਿਸੇ ਦੀ ਗੱਲ ਸੁਣਨੀ ਹੋਵੇ ਤਾਂ ਇੱਕ ਜਣਾ ਹੀ ਬੋਲੇ ਤੇ ਤਾਂ ਸਮਝ ਲੱਗਦੀ ਆ। ਗੁਰੂ ਪਿਆਰਿਓ, ਕੱਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਹੋਣ ਤੇ ਮਨ ਸੁਣਦਾ ਹੋਵੇ ਤੇ ਤਾਂ ਸਮਝ ਲੱਗਣੀ, ਉਧਰੋਂ ਗੁਰਬਾਣੀ ਬੋਲਣ ਡੇ, ਉਧਰੋਂ ਮਨ ਬੋਲਣ ਡੇ। ਫਿਰ ਬਾਣੀ ਚ ਲਿਖਿਆ ਗੁਰੂ ਜੀ ਨੇ, ਜਿਹਬਾ ਜੂਠੀ ਬੋਲਤ ਜੂਠਾ, ਕਰਨ ਨੇਤਰ ਸਭ ਜੂਠੇ। ਦੱਸੋ ਗੁਰੂ ਸਾਹਿਬਾਂ ਨੇ ਕਹਿੰਦੇ ਜਿਹਬਾ ਜੂਠੀ, ਕਹਿੰਦੇ ਜਿਹੜੀ ਜ਼ੁਬਾਨ ਹੈ ਨਾ, ਇਹਦਾ ਤੇ ਮਨ ਦਾ ਨਾਤਾ ਥੋੜੇ ਟਾਈਮ ਦਾ ਹੈ। ਝੂਠ ਕਿਹਨੂੰ ਕਹਿੰਦੇ ਆ, ਜਿਹਦਾ ਨਾਤਾ ਥੋੜੇ ਟਾਈਮ ਦਾ ਉਹਨੂੰ ਝੂਠ ਕਹਿੰਦੇ ਆ। ਕਿਵੇਂ ਵਿਚਾਰ ਕਰਨਾ, ਜੂਠੀ ਪਲੇਟ ਹੈ, ਆਪਸੀ ਨੇ ਸਬਜ਼ੀ ਖਾਧੀ, ਉਹਦੇ ਵਿੱਚ ਰੋਟੀ ਖਾਧੀ, ਜਿੰਨਾ ਚਿਰ ਉਹ ਸਬਜ਼ੀ ਨਾਲ ਦਿਖਦੀ ਹੈ ਧੰਦਾਈ ਦਿਖਦੀ ਹੈ ਤੇ ਕੀ ਕਹੀਦਾ, ਪਲੇਟ ਜੂਠੀ ਹੈ। ਜੇ ਜਦੋਂ ਥੰਧਾਈ ਉਹ ਸਬਜ਼ੀ ਦਿਖਣੋਂ ਹਟ ਜਾਏ ਤੇ ਕੀ ਕਹੀਦਾ, ਸੁੱਚੀ ਹੈ। ਇਹਦਾ ਮਤਲਬ ਕਿਸੇ ਨਾਤੇ ਦਾ ਨਾਂ ਝੂਠ ਆ, ਕਿਉਂਕਿ ਇਹਦੇ ਵਿੱਚ ਲਿਖਿਆ, ਠੀਕ ਹੈ, ਸਭ ਕੁਝ ਲਿਖਿਆ, ਪਰ ਅਸੀਂ ਗੌਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਭਾਈ ਵਿਚਾਰ ਕਰ, ਉਹ ਜਿੱਦਾਂ ਸਬਜ਼ੀ ਦਾ ਤੇ ਪਲੇਟ ਦਾ ਨਾਤਾ ਜਿੰਨਾ ਚਿਰ ਸੀ ਉਹਨਾਂ ਚਿਰ ਝੂਠ ਸੀ। ਕਹਿੰਦੇ ਮਨ ਦਾ ਤੇ ਤਨ ਦਾ ਨਾਤਾ ਝੂਠ ਆ, ਕਿਉਂਕਿ ਰਹਿਣਾ ਨਹੀਂ ਹੈ, ਮਨ ਦੇ ਤਨ ਦਾ ਨਾਤਾ ਥੋੜੇ ਟਾਈਮ ਲਈ ਹੈ, ਇਹ ਝੂਠ ਆ। ਜੇਬਾ ਜੂਠੀ ਬੋਲਤ ਜੂਠਾ, ਕਹਿੰਦੇ ਪੰਡ ਬਾਣੀ ਡਿਆ ਤੇ ਮਨ ਬੋਲਣ ਡਿਆ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਂ ਆਪ ਦੇ ਚਰਨਾਂ ਚ ਬਾਣੀ ਪੜ੍ਹ ਰਿਹਾ ਤੇ ਮੇਰੇ ਤੇ ਕਿਰਪਾ ਕਰਿਓ, ਬਈ ਕਚਹਿਰੀ ਚ ਕੇਸ ਲੱਗਾ ਤੇ ਜਿੱਤ ਹੋ ਜਾਵੇ। ਜੇ ਤੁਸੀਂ ਜਿੱਤ ਗਏ, ਪੈਲੀ ਤੁਹਾਡੀ ਹੋ ਗਈ, ਤੁਹਾਡਾ ਤੇ ਪੈਲੀ ਦਾ ਨਾਤਾ ਕਿੰਨੇ ਚਿਰ ਦਾ ਬਈ, ਹੋ ਸਕਦਾ ਤੁਸੀਂ ਅੱਜ ਹੀ ਜਿੱਤ ਕੇ ਆਓ, ਸ਼ਾਮ ਨੂੰ ਮਰ ਜਾਓ, ਹੋ ਸਕਦਾ, ਤੇ ਕੀ ਹੋ ਗਿਆ, ਝੂਠ ਹੈ ਨਾ ਫਿਰ ਵੀ ਨਾਤਾ। ਜੇਬਾ ਜੂਠੀ ਬੋਲਤ ਜੂਠਾ, ਮਨ ਬੋਲਣ ਡਿਆ ਝੂਠ ਆ, ਕਰਨ ਨੇਤਰ ਸਭ ਝੂਠੇ। ਕਹਿੰਦੇ ਪੜ੍ਹਨ ਬਾਣੀ ਡਿਆ ਤੇ ਕੰਨ ਬਾਹਰ ਦੀ ਆਵਾਜ਼ ਸੁਣ ਡਿਆ ਸੰਸਾਰ ਦੀ, ਕਹਿੰਦੇ ਝੂਠ ਆ। ਪੜ੍ਹਨ ਬਾਣੀ ਡਿਆ ਤੇ ਇਹ ਨੇਤਰ, ਇਹ ਅੱਖਾਂ ਜੱਗ ਵੇਖਣ ਡੀਆਂ, ਅੱਖੀ ਵੇਖਣ ਰੱਜੀਆਂ ਬਹੁ ਰੰਗ ਤਮਾਸ਼ੇ, ਕਹਿੰਦੇ ਝੂਠ ਹੈ ਇਹ ਸਾਰੀ। ਕਹਿੰਦੇ ਭੋਲਿਆ, ਜਦੋਂ ਗੁਰਬਾਣੀ ਪੜ੍ਹਦਾ ਹੈ ਤੇਰੀ ਮਨ ਬਿਰਤੀ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਣੀ ਚਾਹੀਦੀ ਹੈ। ਕੋਈ ਮੰਗ ਕੋਈ ਤੇਰੇ ਮਨ ਵਿੱਚ ਨਹੀਂ ਆਉਣਾ ਚਾਹੀਦਾ, ਮੈਨੂੰ ਕੁਛ ਚਾਹੀਦਾ। ਪਹਿਲਾਂ ਬਾਣੀ ਪੜ੍ਹਨ ਤੋਂ ਇੱਕ ਪੰਕਤੀ ਪੜ੍ਹ ਲਾ, ਮਹੱਲਾ ਪੰਜਵਾਂ ਦੇ ਅੰਦਰ, ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਇਹ ਪੰਕਤੀ ਪਹਿਲਾਂ ਪੜ੍ਹ ਲਾ, ਮਨ 'ਚ ਟਿਕਾ ਦੇ, ਫਿਰ ਬਾਣੀ ਪੜ੍ਹ। ਫਿਰ ਜਦੋਂ ਤੇਰਾ ਨਾਤਾ ਗੁਰੂ ਨਾਲ ਜੁੜ ਜਾਏਗਾ ਨਾ, ਇਹ ਨਹੀਂ ਝੂਠਾ, ਇਹ ਟੁੱਟਣਾ ਹੀ ਨਹੀਂ ਕਦੀ, ਇਹ ਦਰਗਾਹ ਤੱਕ ਤੇਰੇ ਨਾਲ ਜਾਣਾ। ਕੋਈ ਜੰਮਿਆ ਨਹੀਂ ਮਾਈ ਦਾ ਲਾਲ ਤੋੜਨ ਵਾਲਾ, ਕਿਉਂਕਿ ਬਾਣੀ 'ਚ ਲਿਖਿਆ ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਇੱਕ ਵਾਰੀ ਵਸ ਜਾ ਜਾ ਮੁੜ ਕੇ ਛੱਡ ਕੇ ਨਹੀਂ ਜਾਂਦਾ, ਧਿਆਨ ਦਿਓ। ਪਰ ਸੰਸਾਰ ਦੀ ਚੀਜ਼ ਕੋਈ ਵੀ ਵਸ 'ਚ ਆ ਜਾਏ, ਆਪਾਂ ਕਾਬੂ ਕਰ ਲਈਏ, ਕਦੀ ਕੋਲ ਰਹਿੰਦੀ ਨਹੀਂ ਰਹਿੰਦੀ। ਉਹੀ ਚੀਜ਼ ਸਮਝੋ ਆਪ ਜੀ, ਗੁਰੂ ਜੀ ਕੀ ਸਮਝਾਉਂਦੇ ਪਏ ਆ। ਕਹਿੰਦੇ ਜਿਹਨੇ ਗੁਰ ਕਾ ਭਾਣਾ ਮੰਨਿਆ, ਧਿਆਨ ਦੇਣਾ, ਇਹਦਾ ਮਤਲਬ ਗੁਰੂ ਜੀ ਕਹਿੰਦੇ ਜਿਹਨਾਂ ਨੇ ਗੁਰੂ ਸਾਹਿਬਾਂ ਦੀ ਗੱਲ ਮੰਨ ਲਈ ਹੈ ਉਹਨੂੰ ਭਾਣਾ ਕਹਿ ਰਿਹਾ। ਕਿ ਜਿਹਨਾਂ ਨੇ ਗੁਰੂ ਸਾਹਿਬਾਂ ਦੀ ਗੱਲ ਮੰਨ ਲਈ ਹੈ, ਤਿੰਨ ਕਹਿੰਦਾ ਉਹਨਾਂ ਦੇ ਘੁੰਮ ਘੁੰਮ ਮੁੜ ਮੁੜ ਕੇ, ਕਹਿੰਦੇ ਮੈਂ ਸਦਕੇ ਜਾਵਾਂ ਜਿਹਨਾਂ ਨੇ ਗੁਰੂ ਦੀ ਗੱਲ ਮੰਨ ਲਈ ਹੈ, ਤੇ ਜਿਹਨਾਂ ਨੂੰ ਪਾਠ ਕਰਦਿਆਂ ਇੰਨਾ ਚਿਰ ਬਤੀਤ ਹੋ ਗਿਆ ਪਰ ਅਜੇ ਤੱਕ ਗੁਰੂ ਦੀ ਗੱਲ ਨਹੀਂ ਮੰਨੀ, ਕਹਿੰਦੇ ਇਹਨਾਂ ਨੂੰ ਮੈਂ ਕੀ ਕਵਾਂ, ਇਹਨਾਂ ਨੂੰ ਮੈਂ ਕੀ ਕਵਾਂ। ਧਿਆਨ ਦੇਣਾ, ਆਪਾਂ ਗੁਰਬਾਣੀ ਪੜ੍ਹਦੇ ਰਹੇ, ਗੁਰੂ ਘਰ ਜਾਂਦੇ ਰਹੇ, ਮੱਥੇ ਟੇਕਦੇ ਰਹੇ, ਨਾਮ ਦੀ ਸੋਝੀ ਨਹੀਂ ਲਈ, ਸਿਮਰਨ ਦੀ ਸੋਝੀ ਨਹੀਂ ਲਈ, ਤੇ ਵਿਚਾਰ ਕਰਨਾ ਆਪ ਜੀ ਗੁਰੂ ਸਾਹਿਬਾਂ ਕੀ ਕਹਿਣ ਲੱਗੇ। ਗੁਰੂ ਜੀ ਕਹਿਣ ਲੱਗੇ 1015 ਦੇ ਉੱਤੇ, ਕਹਿੰਦੇ ਮੂਰਖਾਂ ਸਿਰ ਮੂਰਖ, ਮੂਰਖਾਂ ਸਿਰ ਮੂਰਖ ਜੋ ਮੰਨੇ ਨਹੀਂ ਨਾਉ। ਦੱਸੋ ਕਲੀਅਰ ਹੋ ਗਿਆ ਜੀ। ਕਈਆਂ ਦੇ ਮਨ ਵਿੱਚ ਬਹਿਸ ਆਉਂਦੀ ਹੋਊ ਵੀ ਇਕੱਲੀ ਨਾਮ ਦੀ ਗੱਲ ਕਰਦੇ, ਹੋਰ ਕੋਈ ਗੱਲ ਹੀ ਨਹੀਂ ਕਰਦੇ, ਤੇ ਗੁਰੂ ਗ੍ਰੰਥ ਸਾਹਿਬ ਨੇ ਕੰਮ ਹੀ ਨਿਬੇੜਤਾ। ਕਹਿੰਦੇ ਮੂਰਖਾਂ ਸਿਰ ਮੂਰਖ ਜੋ ਮੰਨੇ ਨਹੀਂ ਨਾਉ, ਕਹਿੰਦਾ ਉਹ ਤਾਂ ਮੂਰਖਾਂ ਦੇ ਨਾਲੋਂ ਵੀ ਸਿਰੇ ਦਾ ਮੂਰਖ ਆ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਨਾਮ ਨੂੰ ਨਹੀਂ ਮੰਨਦਾ ਕਿ ਨਾਮ ਕੋਈ ਚੀਜ਼ ਹੈਗੀ ਹੈ। ਜਿਹੜਾ ਕਹਿੰਦਾ ਨਾਮ ਕੀ ਚੀਜ਼ ਹੈ, ਕਿਹੜੇ ਨਾਮ ਦੀ ਗੱਲ ਕਰਦੇ ਹੋ। 1015 ਕਿਤੇ ਪੜ੍ਹਿਓ, ਘਰ ਜਾ ਕੇ ਜ਼ਰੂਰ ਪੜ੍ਹਿਓ, ਮਨ ਬਿਰਤੀ ਬਣਾਇਓ, ਠੀਕ ਹੈ। ਕਿਉਂ? ਧੰਨ ਗੁਰੂ ਗ੍ਰੰਥ ਸਾਹਿਬ ਜੀ ਅਥਾਹ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਡੂੰਘਾਈ ਕਿਸੇ ਕੋਲ ਨਹੀਂ ਨਾਪੀ ਗਈ। ਸਮੁੰਦਰਾਂ ਦੀ ਡੂੰਘਾਈਆਂ ਨਾਪ ਲਈਆਂ ਲੋਕਾਂ ਨੇ, ਦਰਿਆਵਾਂ ਦੀਆਂ ਨਾਪ ਲਈਆਂ ਦੀ ਨਹੀਂ ਕਿਸੇ ਕੋਲ ਨਾਪੀ ਗਈ, ਠੀਕ ਹੈ। ਜਿਹੜਾ ਦੀ ਡੂੰਘਾਈ ਨਾਪਣ ਗਿਆ ਨਾ, ਉਹ ਇਹਦੇ ਵਰਗਾ ਹੋ ਕੇ ਵਾਪਸ ਹੀ ਨਹੀਂ ਮੁੜਿਆ। ਉਹਨੂੰ ਕਿਸੇ ਨੇ ਪੁੱਛਿਆ, ਭਾਈ ਡੂੰਘਾਈ ਨਾਪੀ ਹੋ, ਕੁਝ ਪਤਾ ਲੱਗਾ ਹੀ? ਕਹਿੰਦਾ ਭਾਈ ਸਾਹਿਬ ਤੁਸੀਂ ਵੀ ਸਿਮਰਨ ਕਰ ਲਓ। ਕਹਿੰਦਾ ਤੂੰ ਦੱਸ ਕੀ ਵੇਖਿਆ ਜੀ? ਕਹਿੰਦਾ ਕੁਛ ਨਹੀਂ ਵੇਖਿਆ। ਕਹਿੰਦਾ ਭਾਈ ਗੂੰਗੇ ਕੀ ਮਿਠਾਈ? ਕਹਿੰਦਾ ਇਹ ਤਾਂ ਗੂੰਗੇ ਦੀ ਮਿਠਾਈ ਹੈ, ਇਹ ਨਹੀਂ ਬਿਆਨ ਹੋਣੀ, ਤੂੰ ਵੀ ਖਾ ਕੇ ਵੇਖ ਲਾ ਕਿੱਦਾਂ ਦੀ ਹੈ, ਕੀ ਸਵਾਦ ਹੈ ਇਹਦਾ, ਤੂੰ ਵੀ ਖਾ ਕੇ ਦੇਖ ਲਾ, ਮੈਨੂੰ ਨਹੀਂ ਪਤਾ। ਕਹਿੰਦਾ ਉਹ ਦੱਸਦੇ ਸਹੀ? ਕਹਿੰਦਾ ਨਹੀਂ, ਤੂੰ ਖਾ ਕੇ ਦੇਖ ਲੈ। ਇਹਦਾ ਮਤਲਬ ਕੀ ਹੈ? ਇਹਦਾ ਸਵਾਦ ਹੀ ਐਸਾ ਹੈ, ਸਰੀਰ ਦਾ ਕੋਈ ਅੰਗ ਉਸ ਸਵਾਦ ਨੂੰ ਬਿਆਨ ਨਹੀਂ ਕਰ ਸਕਦਾ, ਕਿਸੇ ਕੋਲ ਤਾਕਤ ਨਹੀਂ। ਐਵੇਂ ਭੁਲੇਖੇ 'ਚ ਪੈ ਫਿਰਦੇ ਹਾਂ ਅਸੀਂ। ਇੱਦਾਂ ਪੱਲਾ ਫੜੋ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਪੱਲਾ ਤੇਰਾ ਫੜਿਆ ਹੈ ਤੇ ਧਿਆਨ ਤੇਰੇ ਮਗਰ ਹੋਣਾ ਚਾਹੀਦਾ ਹੈ, ਠੀਕ ਹੈ। ਜਦੋਂ ਕੁੜੀ ਮੁੰਡੇ ਦਾ ਪੱਲਾ ਫੜਦੀ ਤਾਂ ਉਹਦੇ ਮਗਰ ਮਗਰ ਤੁਰਦੀ ਹੈ, ਉਹਦਾ ਪਿਓ ਕਹਿੰਦਾ ਉਹਨੂੰ, ਜਾਂ ਕੁੜੀਏ ਘੁੱਟ ਕੇ ਪੱਲਾ ਫੜੀ, ਇੱਕ ਗੱਲ ਪੱਲੇ ਬੰਨਿਓ। ਜਦੋਂ ਕੁੜੀ ਪੱਲਾ ਫੜਦੀ ਹੈ ਤੇ ਤੁਰਦੀ ਹੈ ਨਾ ਮੁੰਡੇ ਦੇ ਮਗਰ, ਤੇ ਉਹਦੇ ਭਰਾ ਜਿਹੜੇ ਉਹਦੇ ਨਾਲ ਰੋਜ਼ ਲੜਦੇ ਹੁੰਦੇ ਸੀ, ਕਿਉਂਕਿ ਭੈਣ ਭਰਾਵਾਂ ਦੀ ਲੜਾਈ ਇੱਦਾਂ ਦੀ ਪੱਕੀ ਲੜਾਈ ਨਹੀਂ ਹੁੰਦੀ, ਇਹ ਪਿਆਰ ਵਾਲੀ ਲੜਾਈ ਹੁੰਦੀ। ਤੇ ਦੋ ਭਰਾ ਕਹਿੰਦੇ ਉਹਨੂੰ, ਕਹਿੰਦੇ ਜਦੋਂ ਤੂੰ ਜਾਏਗੀ ਨਾ ਅਸੀਂ ਤਾਂ ਖੁਸ਼ੀਆਂ ਮਨਾਉਣੀਆਂ। ਤੇ ਧਿਆਨ ਦਿਓ, ਜਦੋਂ ਪੱਲਾ ਫੜ ਕੇ ਤੁਰਨ ਲੱਗੀ ਤੇ ਰੋ ਪਏ, ਤੇ ਹੋਇਆ ਕੀ? ਆਪ ਉਸ ਭੈਣ ਨੂੰ ਬਾਹੋਂ ਫੜ ਕੇ ਉਸ ਘਰ ਵਾਲੇ ਦੇ ਮਗਰ ਮਗਰ ਤੋਰਨ ਰਹੇ ਨੇ, ਤੁਰਦੇ ਕਿ ਨਹੀਂ ਤੁਰਦੇ, ਸੁਣਿਓ ਧਿਆਨ ਨਾਲ, ਹੁਣ ਤੁਹਾਡੀ ਮਨ ਬਿਰਤੀ ਦੇ ਭਰਾ ਕੌਣ ਆ ਜਿਹੜੇ ਨਾਲ ਹੀ ਜਾਏ ਨੇ? ਕੌਣ ਹੋ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਹੀ ਜਾਏ ਆ, ਨਾਲ ਹੀ ਆਏ ਨੇ। ਤੇ ਜਦੋਂ ਸਾਡੀ ਮਨ ਬਿਰਤੀ ਉਸ ਪਰਮਾਤਮਾ ਦੇ ਸ਼ਬਦ ਦਾ ਪੱਲਾ ਫੜਦੀ ਹੈ, ਉਹਦੇ ਮਗਰ ਤੁਰਦੀ ਹੈ, ਨਾਮ ਸਿਮਰਨ ਕਰਦੀ ਹੈ, ਜਿੱਦਾਂ ਕੁੜੀ ਪੱਲਾ ਫੜਦੀ ਹੈ, ਇੱਦਾਂ ਹੀ ਸਾਡੀ ਮਨ ਬਿਰਤੀ ਸ਼ਬਦ ਦਾ ਪੱਲਾ ਫੜਦੀ ਹੈ। ਧਿਆਨ ਦਿਓ, ਪੱਲਾ ਫੜਾਉਂਦਾ ਕੌਣ ਆ? ਪਿਓ। ਤੇ ਮਗਰ ਕਿਤੇ ਤੁਰਨਾ ਹੈ? ਖਸਮ ਦੇ, ਠੀਕ ਆ। ਤੇ ਪੱਲਾ ਫੜਾ ਕੇ ਪਿਓ ਪਿੱਛੇ ਹੋ ਕੇ ਬਹਿ ਜਾਂਦਾ, ਕਹਿੰਦਾ ਘੁੱਟ ਕੇ ਫੜੀ, ਗੁਰੂ ਗ੍ਰੰਥ ਸਾਹਿਬ ਜੀ ਪਿਓ ਆ, ਤੇ ਗੁਰੂ ਕੋ ਲਿਆ ਸ਼ਬਦ ਮੇਰੇ ਪਰਮਾਤਮਾ ਦਾ ਪੱਲਾ ਏ। ਤੇ ਗੁਰੂ ਸਾਹਿਬ ਨੂੰ ਫੜਾਉਂਦੇ ਨੇ ਪਿਓ ਬਣ ਕੇ, ਤੇ ਕੀ ਕਹਿੰਦੇ ਨੇ? ਕਹਿੰਦੇ ਆਤਮਾ ਰੂਪੀ ਧੀ ਨੂੰ ਕਹਿੰਦੇ ਘੁੱਟ ਕੇ ਫੜੀ ਕਿਤੇ ਛੁੱਟ ਨਾ ਜਾਏ, ਘੁੱਟ ਕੇ ਫੜੀ ਕਿਤੇ ਛੁੱਟ ਨਾ ਜਾਏ। ਤੇ ਆਪ ਪਰਾ ਹੋ ਕੇ ਫਿਰ ਵੇਖਦੇ ਨੇ, ਏਦਾਂ ਹੀ ਗੁਰੂ ਸਾਹਿਬ ਸ਼ਬਦ ਦੀ ਦਾਤ ਦੇ ਕੇ ਆਪ ਬਹਿ ਕੇ ਵੇਖਦੇ ਨੇ ਕਿ ਮਗਰ ਤੁਰੀ ਜਾਂਦੀ ਹੈ, ਤੇ ਖੁਸ਼ ਹੁੰਦੇ ਨੇ ਕਿ ਮੇਰੀ ਧੀ ਅੱਜ ਵਿਆਹ ਕਰਾ ਰਹੀ ਹੈ। ਤੇ ਜਦੋਂ ਫਿਰ ਉਹ ਕੁੜੀ ਪੱਲਾ ਫੜ ਕੇ ਖਸਮ ਦੇ ਮਗਰ ਤੁਰਦੀ, ਤੇ ਭਰਾ ਉੱਠਦੇ ਨੇ ਤੇ ਸਹਾਰਾ ਦਿੰਦੇ ਨੇ। ਤੇ ਗੁਰੂ ਪਿਆਰਿਓ, ਜਿਹੜੀਆਂ ਆਤਮਾ ਜਿਹਨਾਂ ਦੀ ਸੁਰਤ ਸ਼ਬਦ ਦਾ ਪੱਲਾ ਫੜ ਕੇ ਪਰਮਾਤਮਾ ਦੇ ਮਗਰ ਤੁਰਦੀਆਂ ਨਾ, ਉਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਹਾਰਾ ਦਿੰਦੇ ਨੇ। ਐਵੇਂ ਕਹਿੰਦੇ ਨੇ ਇਹ ਮਗਰ ਨਹੀਂ ਤੁਰਦੇ, ਪਰਾ ਕਰ ਦਿੰਦੇ ਨੇ, ਨਹੀਂ ਇਹ ਸਹਾਰਾ ਦਿੰਦੇ ਨੇ। ਪਰ ਸਹਾਰਾ ਦਿੰਦੇ ਉਹਨਾਂ ਨੂੰ ਨੇ ਵੀਰ ਭੈਣਾਂ, ਉਹਨਾਂ ਨੂੰ ਸਹਾਰਾ ਦਿੰਦੇ ਨੇ ਜਿਹੜੀਆਂ ਭੈਣਾਂ ਪੱਲਾ ਫੜ ਕੇ ਖਸਮ ਦੇ ਮਗਰ ਤੁਰਦੀਆਂ, ਤੇ ਜਿਹੜੀਆਂ ਆਤਮਾ ਨਾਮ ਸਿਮਰਨ ਕਰਦੀਆਂ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਸਹਾਰਾ ਦਿੰਦੇ ਨੇ। ਬਾਣੀ ਚ ਲਿਖਿਆ, ਗੁਰੂ ਗ੍ਰੰਥ ਸਾਹਿਬ ਚ ਲਿਖਿਆ, ਪੜ੍ਹ ਲਓ, ਕਬੀਰ ਜਾਂ ਦਿਨ ਹੋ ਮੂਆ ਪਾਛੇ ਬਿਆ ਆਨੰਦ, ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਦੱਸੋ ਲਿਖਿਆ ਕਿ ਨਹੀਂ ਲਿਖਿਆ? ਅਸੀਂ ਗੌਰ ਨਹੀਂ ਕੀਤੀ। ਐਸੀ ਮਨ ਬਿਰਤੀ ਬਣਾਓ। ਫਿਰ ਅੱਗੇ ਜਾ ਕੇ ਕਹਿੰਦੇ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਹੋ ਹੋਂ ਵਾਰੀ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਿਨ ਸਤਿਗੁਰ ਪਿਆਰਾ ਦੇਖਿਆ, ਹੁਣ ਧਿਆਨ ਦੇਣਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ ਨੇ? ਕਹਿੰਦੇ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗ ਸੰਸਾਰ ਡਿੱਠੇ ਮੁਕਤ ਨਾ ਹੋ ਬਈ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਤੀਜੇ ਜਾਮੇ ਵਿੱਚ ਆ ਕੇ ਕਹਿ ਚੁੱਕੇ ਨੇ ਵੀ ਗੁਰੂ ਨੂੰ, ਸਤਿਗੁਰ ਨੂੰ ਸਭ ਦੁਨੀਆਂ ਵੇਖਦੀ ਹੈ ਪਰ ਉਹਨੂੰ ਵੇਖ ਕੇ ਮੁਕਤੀ ਨਹੀਂ ਹੋਣੀ। ਤੇ ਚੌਥੇ ਜਾਮੇ ਜਾ ਕੇ ਕਿੱਦਾਂ ਕਹਿ ਸਕਦੇ, ਬਦਲ ਸਕਦੇ? ਹੈ ਜਿੰਨਾ ਸਤਿਗੁਰ ਪਿਆਰਾ ਦੇਖਿਆ ਬਦਲ ਸਕਦੇ ਭਲਾ? ਸੌ ਸਤਿਗੁਰ ਹੈ ਕੌਣ? ਸਤਿਗੁਰ ਪ੍ਰਕਾਸ਼ ਆ। ਤੇ ਦੇਖਿਆ ਦਾ ਭਾਵ ਕੀ ਹੈ? ਮਹਿਸੂਸ ਕਰਨਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹਨੇ ਸਤਿਗੁਰ ਪਿਆਰਾ ਦੇਖਿਆ, ਕਹਿੰਦੇ ਜਦੋਂ ਸਾਡੀ ਸੁਰਤ ਜਿਹੜੀ ਹੈ ਇਸ ਪ੍ਰਕਾਸ਼ ਨੂੰ ਮਹਿਸੂਸ ਕਰ ਲੈਂਦੀ, ਆਪਣੇ ਸਾਹਮਣੇ ਲੈ ਆਉਂਦੀ ਹੈ, ਦੇਖਣ ਦਾ ਭਾਵ ਕਹਿੰਦਾ ਤੁਸੀਂ ਦੇਖਿਆ ਇੱਥੋਂ ਮੇਰਾ ਮੁੰਡਾ ਲੰਘ ਗਿਆ? ਠੀਕ ਕਹਿੰਦਾ ਹਾਂਜੀ ਹਾਂਜੀ ਭਾਈ ਸਾਹਿਬ ਮੈਂ ਦੇਖਿਆ ਹੁਣੇ ਲੰਘ ਗਿਆ। ਇਹਦਾ ਮਤਲਬ ਕਿ ਮੇਰੇ ਅੱਗੋਂ ਲੰਘ ਗਿਆ, ਮੇਰੀਆਂ ਅੱਖਾਂ ਨੇ ਉਹਨੂੰ ਵੇਖਿਆ, ਠੀਕ, ਤੇ ਮੇਰੇ ਅੰਦਰ ਧਿਆਨ ਆ ਕਿ ਤੁਹਾਡਾ ਹੀ ਬੇਟਾ ਸੀ, ਮੈਂ ਵੇਖਿਆ ਹੁਣੇ ਲੰਘਿਆ ਜੀ। ਤੇ ਗੁਰੂ ਸਾਹਿਬ ਨੇ ਕੀ ਕਹਿੰਦੇ? ਜਿਹਨਾਂ ਸਤਿਗੁਰੂ ਪਿਆਰਾ ਦੇਖਿਆ, ਕਹਿੰਦੇ ਜਿਹਨਾਂ ਨੇ ਗੁਰਬਾਣੀ ਪੜ੍ਹੀ ਤੇ ਅੰਦਰ ਟਿਕ ਗਈ, ਜਿੱਦਾਂ ਉਹਨੂੰ ਉਸ ਦੇ ਮੁੰਡੇ ਦਾ ਰੂਪ ਯਾਦ ਸੀ, ਹਾਂ ਤੁਹਾਡਾ ਹੀ ਬੇਟਾ ਸੀ, ਮੈਂ ਦੇਖਿਆ ਹੁਣੇ ਲੰਘ ਗਿਆ। ਤੇ ਜਿਹਨਾਂ ਨੂੰ ਗੁਰਬਾਣੀ ਦੇ ਬੋਲ ਚੇਤੇ, ਉਹਨਾਂ ਨੇ ਗੁਰੂ ਨੂੰ ਵੇਖ ਲਿਆ ਹੈ। ਤੇ ਜਿਹਨਾਂ ਨੂੰ ਗੁਰੂ ਦੇ ਬੋਲ ਹੀ ਚੇਤੇ ਨਹੀਂ ਹੈ, ਉਹ ਰੋਜ਼ ਆ ਕੇ ਗੁਰੂ ਘਰ ਮੱਥੇ ਟੇਕਣ, ਅਜੇ ਉਹਨਾਂ ਨੇ ਗੁਰੂ ਨੂੰ ਵੇਖਿਆ ਨਹੀਂ ਹੈ। ਕਿਉਂਕਿ ਲਿਖਿਆ ਡਿੱਠੇ ਮੁਕਤ ਨਾ ਹੋ ਗਈ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਗੁਰੂ ਨੂੰ ਵੇਖ ਕੇ ਮੁਕਤੀ ਨਹੀਂ ਹੋ ਜਾਂਦੀ ਜਿੰਨਾ ਚਿਰ ਮਨ ਬਿਰਤੀ ਸ਼ਬਦ ਦੀ ਵਿਚਾਰ ਨਾ ਕਰੇ, ਅੰਦਰ ਨਾ ਟਿਕੇ, ਅੰਦਰ ਦੀ ਮਨ ਬਿਰਤੀ ਨਾ ਬਣੇ। ਤਾਂ ਗੁਰੂ ਜੀ ਸਮਝਾਉਣ ਲੱਗੇ ਆਪਸੀ ਨੂੰ ਕਿ ਕਹਿਣ ਲੱਗੇ, ਕਹਿਣ ਲੱਗੇ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੌ ਹੋਂ ਵਾਰੀ। ਗੁਰੂ ਰਾਮਦਾਸ ਪਾਤਸ਼ਾਹ ਕਹਿ ਰਹੇ, ਕਹਿੰਦੇ ਮੈਨੂੰ ਤਾਂ ਕੁਰਬਾਨ ਜਾਂਦਾ। ਕਹਿੰਦੇ ਕਿਹਨਾਂ ਤੋਂ? ਕਹਿੰਦੇ ਜਿਨ੍ਹਾਂ ਨੇ ਇਹਨਾਂ ਬੋਲਾਂ ਨੂੰ ਮਹਿਸੂਸ ਕਰ ਲਿਆ, ਆਪਣੇ ਅੱਗੇ ਧਰ ਲਿਆ ਹੈ, ਜਿਨ੍ਹਾਂ ਨੇ ਆਪਣਾ ਨਾਤਾ ਇਸ ਉਪਦੇਸ਼ ਦੇ ਨਾਲ ਜੋੜ ਲਿਆ ਹੈ, ਉਹਨਾਂ ਤੋਂ ਮੈਂ ਸਦਕੇ ਜਾਂਦਾ। ਵੇਖਣ ਤੋਂ ਭਾਵ ਅੱਖਾਂ ਨਾਲ ਵੇਖਣਾ ਨਹੀਂ, ਮਨ ਬਿਰਤੀ ਦੀਆਂ ਵੀ ਅੱਖਾਂ ਨੇ, ਉਹ ਨਿਹਾਰਦੀ ਹੈ, ਦੇਖਦੀ ਹੈ, ਠੀਕ ਹੈ। ਦੇਖਣ ਤੋਂ ਭਾਵ ਮਤਲਬ ਹੈ ਕਿ ਪਹਿਚਾਣ ਲੈਣਾ ਕਿਸੇ ਨੂੰ, ਦੇਖਣਾ ਇਹਦਾ ਮਤਲਬ ਜਿਹਨਾਂ ਨੂੰ ਗੁਰਬਾਣੀ ਦੀ ਪਹਿਚਾਣ ਆ ਗਈ, ਗੁਰਬਾਣੀ ਦੀ ਵਿਚਾਰ ਚੱਲ ਪਈ, ਉਹਨਾਂ ਨੇ ਗੁਰੂ ਨੂੰ ਦੇਖਿਆ। ਫਿਰ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸੱਦ ਬੁਲਹਾਰੀ। ਜਿਨ ਗੁਰ ਕੀ ਕੀਤੀ ਚਾਕਰੀ, ਚਾਕਰੀ ਦਾ ਮਤਲਬ ਨੌਕਰੀ, ਨੌਕਰੀ ਦਾ ਮਤਲਬ ਕੀ ਹੈ, ਕਿਉਂ ਗੁਰੂ ਜੀ ਨੇ ਏਡਾ ਵੱਡਾ ਅੱਖਰ ਵਰਤ ਦਿੱਤਾ ਇੱਥੇ, ਹੈਨਾ? ਆਪਾਂ ਕਿਹੜੀ ਨੌਕਰੀ ਕਰਨ ਡੇ? ਨਹੀਂ, ਧਿਆਨ ਦੇਣਾ, ਜਿਨ ਗੁਰ ਕੀ ਕੀਤੀ ਚਾਕਰੀ। ਗੁਰੂ ਪਿਆਰੇ, ਜਦੋਂ ਆਪਾਂ ਕਿਸੇ ਦੀ ਨੌਕਰੀ ਕਰਦੇ ਹਾਂ ਨਾ, ਚਾਕਰੀ ਕਰਦੇ ਹਾਂ, ਤਾਂ ਅਸੀਂ ਤਾਂ ਗੁਲਾਮ ਹੁੰਦੇ ਹਾਂ, ਉਹਦੇ ਗੁਲਾਮ ਹੁੰਦੇ ਹਾਂ, ਠੀਕ? ਸਾਨੂੰ ਜਿਹੜਾ ਕੰਮ ਕਵੇ ਆਪਾਂ ਕਰਨ ਲੱਗ ਪਏ ਨੇ, ਆਪਾਂ ਉਹਦਾ ਹੁਕਮ ਨਹੀਂ ਮੋੜਦੇ। ਤੇ ਮਨ ਚ ਕੀ ਧਾਰਦੇ ਵੀ ਦੇਖੋ ਪੈਸੇ ਲੈਣੇ ਆ, ਨੌਕਰੀ ਕੀ ਤੇ ਨਖਰਾ ਕੀ, ਜੋ ਉਹ ਕਹਿੰਦਾ ਆਪਾਂ ਨੂੰ ਕਰਨਾ ਪੈਂਦਾ, ਜੋ ਉਹ ਕਹਿੰਦਾ ਉਹ ਕਰਨਾ ਪੈਂਦਾ, ਉਹ ਦੂਰ ਭੇਜੇ, ਲਾਗੇ ਰੱਖੇ, ਜਿੱਥੇ ਮਰਜ਼ੀ ਭੇਜੇ ਜਾਣਾ ਪੈਂਦਾ, ਕਿਉਂਕਿ ਨੌਕਰੀ ਕਰਦੇ ਆ, ਹੈ ਨਾ? ਏਦਾਂ ਗੁਰੂ ਜੀ ਕਹਿਣ ਲੱਗੇ ਜਿਨ ਗੁਰ ਕੀ ਕੀਤੀ ਚਾਕਰੀ, ਕਹਿੰਦੇ ਜਿਹਨਾਂ ਦੀ ਮਨ ਬਿਰਤੀ ਏਦਾਂ ਦੀ ਬਣ ਗਈ ਹੈ, ਕਿੱਦਾਂ ਦੀ, ਕਿ ਜੋ ਗੁਰੂ ਜੀ ਕਹਿੰਦੇ ਮੈਂ ਗੁਰੂ ਦਾ ਗੁਲਾਮ ਆ, ਮੈਂ ਉਸੇ ਤਰ੍ਹਾਂ ਹੀ ਕਰੂੰਗਾ, ਮੈਂ ਉਹਦੇ ਚ ਖੁਸ਼ ਰਹੂੰਗਾ। ਤੇ ਗੁਰੂ ਸਾਹਿਬਾਂ ਕੀ ਕਹਿੰਦੇ ਆ, ਸਭ ਤੋਂ ਪਹਿਲਾਂ ਅਸੀਂ ਦੁਖੀ ਹੁੰਦੇ ਹਾਂ ਸੰਸਾਰ ਦੇ ਧੰਦਿਆਂ ਤੋਂ, ਤੇ ਅਸੀਂ ਦੁਖੀ ਹੋ ਕੇ ਗੁਰੂ ਚਰਨਾਂ ਵਿੱਚ ਆ ਕੇ ਰੋਂਦੇ ਹਾਂ, ਗੁਰੂ ਸਾਹਿਬਾਂ ਬੜੇ ਦੁਖੀ ਹਾਂ ਅਸੀਂ, ਗਰੀਬੀ ਬੜੀ ਹੈ, ਜਾਂ ਫਲਾਣਾ ਕੰਮ ਨਹੀਂ ਬਣਦਾ, ਬੱਚਾ ਨਹੀਂ ਮੰਨਦਾ ਕਹਿਣਾ, ਇਹ ਨਹੀਂ ਹੁੰਦਾ, ਉਹ ਨਹੀਂ ਹੁੰਦਾ, ਨੌਕਰੀ ਨਹੀਂ ਮਿਲਦੀ, ਕੰਮ ਕਰ ਨਹੀਂ ਚੱਲਦਾ, ਪੈਸਾ ਧੇਲਾ ਨਹੀਂ ਹੈ, ਕਈ ਚੀਜ਼ਾਂ ਦੇ ਆਪਾਂ ਦੁਖਲੇ ਰੋਂਦੇ ਹਾਂ ਆ ਕੇ। ਤੇ ਗੁਰੂ ਸਾਹਿਬਾਂ ਕਹਿੰਦੇ ਜਿਹੜੇ ਗੁਰੂ ਦੇ ਗੁਲਾਮ ਹੈ ਨਾ, ਉਹ ਇਹ ਕੰਮ ਨਹੀਂ ਕਰਦੇ। ਉਹ ਪਤਾ ਗੁਰੂ ਚਰਨਾਂ ਵਿੱਚ ਆ ਕੇ ਕੀ ਕਹਿੰਦੇ, ਕਹਿੰਦੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੇਰੀ ਮਰਜ਼ੀ ਦੁੱਖ ਦੇ, ਤੇਰੀ ਮਰਜ਼ੀ ਸੁੱਖ ਦੇ, ਜਿੱਥੇ ਰੱਖਣਾ ਹੀ ਰੱਖ, ਤੇਰੀ ਲੀਲਾ ਹੈ। ਕਿਉਂਕਿ ਗੁਲਾਮ ਨੇ ਨਾ, ਜਿੱਦਾਂ ਇੱਕ ਗੁਲਾਮ ਕਹਿੰਦਾ ਆਪਣੇ ਮਾਲਕ ਨੂੰ, ਕਹਿੰਦਾ ਜੀ ਮੈਂ ਤੇ ਤੁਹਾਡਾ ਨੌਕਰ ਆ, ਜਿੱਥੇ ਮਰਜ਼ੀ ਭੇਜੋ। ਉਸੇ ਹੀ ਮਨ ਬਿਰਤੀ ਬਣਾ ਲੈਣੀ, ਗੁਰੂ ਚਰਨਾਂ ਵਿੱਚ ਆ ਕੇ ਮਨ ਕਹਿੰਦਾ, ਕਹਿੰਦਾ ਗੁਰੂ ਸਾਹਿਬਾਂ ਮੈਂ ਤੁਹਾਡਾ ਗੁਲਾਮ ਆ, ਮੈਂ ਤੁਹਾਡਾ ਗੁਲਾਮ ਆ। ਭਗਤ ਕਬੀਰ ਜੀ ਇੱਕ ਜਗ੍ਹਾ ਤੇ ਕਹਿੰਦੇ ਆ, ਕਹਿੰਦੇ ਕਹੋ ਕਬੀਰ ਗੁਲਾਮ ਕਰਕਾ, ਜਿਆਏ ਭਾਵੇਂ ਮਾਰ। ਕਬੀਰ ਜੀ ਕਹਿੰਦੇ ਪਰਮਾਤਮਾ ਮੈਂ ਤੇਰੇ ਘਰ ਦਾ ਗੁਲਾਮ ਹੋ ਗਿਆ, ਹੁਣ ਭਾਵੇਂ ਜਿੰਦਾ ਰੱਖ ਤੇ ਭਾਵੇਂ ਮਾਰ ਦੇ। ਕਿਹੜਾ ਜਿੰਦਾ ਤੇ ਕਿਹੜਾ ਮਾਰਨਾ, ਸਰੀਰ ਦੀ ਗੱਲ ਨਹੀਂ ਕੀਤੀ, ਜਿਆਏ ਭਾਵੇਂ ਮਾਰ। ਧਿਆਨ ਦੇਣਾ, ਜਿਆਏ ਦਾ ਭਾਵ ਜੀਵਨ ਦੇ, ਮਾਰ ਦਾ ਭਾਵ ਭਾਵੇਂ ਬੇਮੁੱਖ ਕਰਦੇ ਆਪਣੇ ਤੋਂ। ਕਹਿੰਦਾ ਮੈਂ ਤੇਰਾ ਗੁਲਾਮ ਹੋ ਗਿਆ, ਜਾਂ ਤੇ ਮੈਨੂੰ ਆਪਣੇ ਚ ਲੀਨ ਹੋਣ ਦੀ ਇੱਕ ਨਵੀਂ ਜ਼ਿੰਦਗੀ ਦੇ ਦੇ, ਸੰਸਾਰ ਤੋਂ ਪਰਾਂ ਹੋ ਗਏ, ਤੇ ਭਾਵੇਂ ਮੈਨੂੰ ਆਪਣੇ ਤੋਂ ਬੇਮੁੱਖ ਕਰ ਲੈ, ਇਹ ਤੇਰੀ ਵਿਡਈ ਆ, ਪਰ ਮੈਂ ਤੇਰਾ ਗੁਲਾਮ ਹੈ, ਮੈਂ ਹੁਣ ਕਿਤੇ ਜਾਣ ਵਾਲਾ ਨਹੀਂ ਹੈ। ਇਹਨੂੰ ਕਹਿੰਦੇ ਜਿਨ ਗੁਰ ਕੀ ਕੀਤੀ ਚਾਕਰੀ। ਫਿਰ ਗੁਰੂ ਜੀ ਕਹਿਣ ਲੱਗੇ ਤਿੰਨ ਸੱਦ ਬਲਿਹਾਰੀ, ਕਹਿੰਦੇ ਮੈਂ ਹਮੇਸ਼ਾ ਉਹਨਾਂ ਤੋਂ ਬਲਿਹਾਰ ਜਾਂਦਾ ਜਿਹੜੇ ਗੁਰੂ ਦੇ ਚਰਨਾਂ ਦੇ ਗੁਲਾਮ ਬਣ ਕੇ ਰਹਿੰਦੇ ਆ, ਜਿਹਨਾਂ ਦੇ ਮਨ ਬਿਰਤੀ ਟਿਕ ਗਈ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਸੀਂ ਉਹ ਕਰਨਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਤੋਂ ਦੂਰ ਨਹੀਂ ਹੋਣਾ, ਸਾਨੂੰ ਕੁਛ ਨਹੀਂ ਚਾਹੀਦਾ। ਜੋ ਸਾਡੇ ਮਨ ਵਿੱਚ ਆਉਂਦਾ ਨਾ ਵੀ ਯਾਰ ਕੀ ਫਾਇਦਾ, ਇੰਨਾ ਚਿਰ ਹੋ ਗਿਆ ਗੁਰੂ ਘਰ ਜਾਂਦਿਆਂ ਨੂੰ, ਇੰਨਾ ਚਿਰ ਹੋ ਗਿਆ ਪਾਠ ਕਰਦਿਆਂ ਨੂੰ, ਇੰਨਾ ਚਿਰ ਹੋ ਗਿਆ ਫਲਾਣੇ ਥਾਂ ਤੇ ਜਾਂਦਿਆਂ ਨੂੰ, ਕੰਮ ਨਹੀਂ ਬਣਿਆ। ਗੁਰੂ ਪਿਆਰਿਓ, ਵਿਚਾਰ ਕਰਨ ਵਾਲੀ ਗੱਲ ਹੈ ਸਾਰੀ, ਜਿੰਨਾ ਚਿਰ ਵਿਚਾਰ ਨਹੀਂ ਹੈ ਨਾ, ਉਹਨਾਂ ਚਿਰ ਕੁਛ ਪੱਲੇ ਨਹੀਂ ਪੈਣ ਵਾਲਾ। ਕਈ ਬੜੀਆਂ ਪਾਟੀਆਂ ਮਾਰਨਗੇ, ਅਸੀਂ ਬੜੀ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਸੀਂ ਬੜੇ ਗੁਰੂ ਘਰ ਦੇ ਪ੍ਰੇਮੀ ਹੈ, ਠੀਕ ਹੈ, ਪਰ ਦੇਖਿਓ ਮਾੜਾ ਜਿਹਾ ਦੁੱਖ ਆ ਜਾਏ ਨਾ, ਮਾੜਾ ਜਿਹਾ ਦੁੱਖ ਆ ਜਾਏ ਘਰ ਵਿੱਚ, ਤੇ ਗੁਰੂ ਘਰ ਦੀ ਨਿੰਦਿਆ ਕਰਦੇ ਆ, ਗੁਰੂ ਘਰ ਦੀ ਨਿੰਦਿਆ ਕਰਦੇ ਆ, ਠੀਕ ਹੈ। ਉਹ ਛੱਡ ਯਾਰ, ਬੜੇ ਮੱਥੇ ਟਿੱਕੇ, ਕੁਛ ਨਹੀਂ ਲੱਭਾ। ਕੀ ਲੱਭਿਆ ਗਿਆ ਸੀ, ਪੁੱਛਿਆ ਕੀ ਲੱਭਣ ਗਿਆ ਸੀ, ਕਹਿੰਦਾ ਕੀ ਲੱਭਣ ਜਾਣਾ, ਦੁਨੀਆ ਲੱਭਣ ਜਾਂਦੀ, ਅਸੀਂ ਵੀ ਲੱਭਣ ਗਏ ਸੀ, ਕੋਈ ਕੰਮ ਕਾਰ ਚੰਗਾ ਚੱਲ ਪਿਆ, ਕੁਛ ਨਹੀਂ ਚੱਲਿਆ, ਬਸ ਇੱਥੇ ਟਿੱਕੇ, ਇੱਥੇ ਟਿੱਕੇ। ਜਿਹੜੇ ਇੱਥੇ ਟਿੱਕੇ ਨੇ ਉਹਨਾਂ ਨੇ ਕੁਛ ਨਹੀਂ ਲੈਣਾ ਗੁਰੂ ਚਰਨਾਂ ਦੇ ਵਿੱਚ। ਤੇ ਜਿਹੜੇ ਆ ਕੇ ਕਹਿੰਦੇ ਗੁਰੂ ਸਾਹਿਬਾਂ ਇਹ ਕੰਮ ਕਾਰ ਦੁੱਖ ਸੁੱਖ ਤੇ ਮੇਰੇ ਭਾਗਾਂ ਦੇ ਨੇ, ਪਰ ਮੇਰੇ ਤੇ ਕਿਰਪਾ ਕਰੋ, ਵੀ ਇਹ ਕੰਮ ਕਾਰ ਦੁੱਖ ਸੁੱਖ ਜਿਹੜੇ ਮੈਂ ਚੁੱਕੀ ਫਿਰਦਾ ਨਾ, ਇਹ ਤੇ ਬੜੇ ਚਿਰ ਤੇ ਮੈਂ ਚੁੱਕੀ ਫਿਰਦਾ, ਤੁਸੀਂ ਐਸੀ ਕਿਰਪਾ ਕਰਦੇ ਮੈਨੂੰ ਸੋਝੀ ਦੇ ਦਿਓ, ਇੱਕ ਤੇ ਪਾਪ ਤੇ ਮਾੜੇ ਕਰਮ ਲੈ ਕੇ ਅਗਲੇ ਜਾਮਾਂ ਚ ਨਾਲ ਨਾ ਜਾਣਾ ਪੈ ਜਾਵੇ ਮੈਨੂੰ। ਠੀਕ ਹੈ, ਕਬੀਰ ਹਰਕਾ ਸਿਮਰਨ ਛੱਡ ਕੇ ਅਹੋਈ ਰਾਖੇ ਨਾਰ ਗਦੀ ਹੋਏ ਕੇ ਉਤਰੇ ਪਾਰ ਸਹੇ ਮਨ ਚਾਰ। ਕਬੀਰ ਜੀ ਕਹਿ ਰਹੇ, ਕਬੀਰ ਹਰੀ ਦਾ ਸਿਮਰਨ ਛੱਡਿਆ ਆਹ ਹੋਈ ਰਾਖੇ ਨਾਰ, ਹੁਣ ਆਹ ਹੋਈ ਨੂੰ ਤੁਸੀਂ ਕਈ ਕੁਝ ਹੋਰ ਕਹਿੰਦੇ ਹੋ। ਠੀਕ ਹੈ ਬਾਈ, ਪਰ ਅਸਲ ਚ ਪਤਾ ਮਤਲਬ ਕੀ ਇਹਦਾ, ਆਹ ਹੋਈ ਆ ਦਾ ਭਾਵ ਆ ਗਈ ਹੈ, ਆਤਮਾ ਇਸ ਸਰੀਰ ਚ ਆਈ ਹੈ, ਹੋਈ ਦਾ ਭਾਵ ਕੀ ਹੈ। ਠੀਕ ਹੈ, ਅਜੇ ਵੀ ਉਦਾਂ ਦੀ ਆ ਜਿੱਦਾਂ ਦੀ ਪਹਿਲਾਂ ਸੀ। ਆਹ ਹੋਈ ਰਾਖੇ ਨਾਰ, ਨਾਰ ਨੂੰ ਕਿਹਨੂੰ ਕਹਿੰਦੇ ਆ, ਅਗਿਆਨਤਾ ਨੂੰ, ਨਾਰ ਅਗਿਆਨਤਾ ਨੂੰ ਕਹਿੰਦੇ ਆ। ਕਹਿੰਦੇ ਇੱਥੇ ਆਈ ਤਾਂ ਆਤਮਾ ਪ੍ਰਕਾਸ਼ਿਤ ਹੋਣ ਸੀ, ਪਰ ਇੱਥੇ ਵੀ ਇਹਨੇ ਆਪਣੇ ਆਪ ਨੂੰ ਪਿਛਲਿਆਂ ਜਨਮਾਂ ਵਰਗੀ ਬਣਾ ਕੇ ਰੱਖਿਆ, ਇੱਥੇ ਵੀ ਅਗਿਆਨਤਾ ਜੀ ਫਸੀ ਹੈ। ਇਹਨੂੰ ਕਹਿੰਦੇ ਆ ਹੋਈ ਰਾਖੇ ਨਾਰ, ਆਪਣੇ ਆਪ ਨੂੰ ਨਾਰ ਹੀ ਬਣਾ ਕੇ ਰੱਖਿਆ, ਕਹਿੰਦਾ ਭਾਵ ਅਗਿਆਨਤਾ ਹੀ ਬਣਾ ਕੇ ਰੱਖਿਆ, ਹਨੇਰਾ ਹੀ ਰੱਖਿਆ ਹੈ, ਆਪਣੇ ਅੰਦਰ ਗੁਰੂ ਚਰਨਾਂ ਦਾ ਪ੍ਰਕਾਸ਼ ਨਹੀਂ ਕੀਤਾ। ਫਿਰ ਕੀ ਕਹਿੰਦੇ, ਗਦੀ ਹੋਏ ਕੇ ਉਤਰੇ, ਉਹ ਗੁਰੂ ਪਿਆਰੇ ਐਵੇਂ ਨਾ ਭੁਲੇਖੇ ਜੇ ਪੈ ਜਾਓ, ਅਗਲਾ ਜਾਮਾ ਗਦੀ ਦਾ ਮਿਲੂਗਾ। ਇਹੀ ਕਹਿੰਦੇ ਆਪਾਂ, ਅਗਲਾ ਜਾਮਾ ਗਦੀ ਦਾ ਮਿਲੂਗਾ। ਪੜ੍ਹੋ ਬਾਣੀ ਚ ਬੋਲਾ, ਹੋਰ ਪੰਕਤੀ, ਇੱਕੋ ਹੀ ਪੰਕਤੀ, ਬੜੀ ਲਿਖੇ ਵਾਲੀ ਪੰਕਤੀ, ਬੜੇ ਆਨੰਦ ਵਾਲੀ ਪੰਕਤੀ, ਇੱਕ ਪੰਕਤੀ ਸਾਰਾ ਕੁਝ ਇਹ ਲਾਗ ਰੱਖ ਦਿੰਦੀ। ਉਹ ਕੀ ਲਿਖਿਆ ਉਹਦੇ ਚ, ਇੱਥੇ ਨਾਮੋਂ ਭੁੱਲਿਆ ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਬਿਸਤਾ ਮਾਏ ਸਮਾਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਹੜੇ ਇੱਥੇ ਨਾਮ ਤੋਂ ਭੁੱਲੇ ਆ ਨਾ, ਉਹਨਾਂ ਨੂੰ ਕਿਸੇ ਜਾਮੇ ਚ ਹੱਥ ਨਹੀਂ ਪੈਣਾ, ਮੌਕਾ ਨਹੀਂ ਮਿਲਣਾ। ਜੋਨੀ ਸਭ ਭੁਆਈਆਂ, ਸਾਰੀਆਂ ਜੋਨਾਂ ਦੁਬਾਰਾ ਘੁਮਾਏ ਜਾਣਗੇ, ਬਿਸਤਾ ਮਾਏ ਸਮਾਏ, ਕਿ ਨਰਕਾਂ ਨਹੀਂ ਸਮਾਏ ਜਾਣਗੇ, ਨਰਕੀ ਹੈ ਜੰਮਣਾ ਤੇ ਮਰਨਾ। ਠੀਕ ਹੈ, ਹੁਣ ਧਿਆਨ ਦੇਣਾ, ਇੱਥੇ ਗੁਰੂ ਜੀ ਕਹਿੰਦੇ ਸਾਰੀਆਂ ਜੋਨਾਂ ਚ ਘੁਮਾਇਆ ਜਾਏਗਾ, ਉੱਥੇ ਗੁਰੂ ਜੀ ਲਿਖਣੇ ਗਦੀ ਦਾ ਜਨਮ ਲੈ ਕੇ ਆ ਜਾਏਗਾ। ਇਹ ਕਿੱਦਾਂ ਹੋ ਸਕਦਾ, ਦੋ ਪੰਕਤੀਆਂ ਦੋਨੋਂ ਹੀ ਉਲਟੀਆਂ। ਸੋ ਧਿਆਨ ਦੀ, ਗਦੀ ਹੋਏ ਕੇ ਉਤਰੇ, ਕਹਿੰਦੇ ਉਹ ਜਿਹੜੀ ਮਨ ਬਿਰਤੀ ਹੈ ਨਾ, ਉਹ ਗਦੀ ਬਣ ਕੇ ਜਨਮ ਲਊਗੀ। ਗਦੀ ਬਣ ਕੇ, ਗਦੀ ਬਣ ਕੇ ਦਾ ਮਤਲਬ ਕੀ ਹੈ, ਜਿਹੜੀ ਗਦੀ ਹੈ ਨਾ ਖੋਤੀ, ਉਹ ਪਾਟ ਹੁੰਦੀ, ਪਾਟ ਹੁੰਦੀ, ਉੱਥੇ ਭਾਰ ਲੱਦਣ ਵਾਲਾ ਵੀ ਹੋ ਰਿਹਾ, ਭਾਰ ਲਾਉਣ ਵਾਲਾ ਵੀ ਹੋ ਰਿਹਾ, ਉਹ ਆਪਣਾ ਭਾਰ ਨਾ ਲੱਦ ਸਕਦੀ ਨਾ ਲਾ ਸਕਦੀ, ਭਾਰ ਚੁੱਕ ਕੇ ਤੁਰੀ ਫਿਰਦੀ ਰਹਿੰਦੀ ਹੈ, ਉਹਦਾ ਕੰਮ ਹੀ ਪਾਟ ਹੋਣਾ ਹੈ। ਤੇ ਗੁਰੂ ਜੀ ਕਹਿਣ ਲੱਗੇ ਉਸ ਆਤਮਾ ਨੂੰ, ਕਹਿੰਦੇ ਫਿਰ ਤੇਰੀ ਮਨ ਬਿਰਤੀ ਗਦੀ ਵਰਗੀ ਬਣ ਜਾਊਗੀ। ਕਹਿੰਦੇ ਕੀ, ਕਹਿੰਦੇ ਉਹਨਾਂ ਜਾਮਿਆਂ ਚਲੀ ਜਾਏਗੀ ਜਿਹਨਾਂ ਜਾਮਿਆਂ ਦੇ ਅੰਦਰ ਤੈਨੂੰ, ਹੁਣ ਦੇਖੋ ਨਾ ਗੁਰੂ ਸਹਾਰਾ ਆ, ਸਾਡੇ ਪਾਪਾਂ ਦੀ ਪੰਡ ਲਾ ਸਕਦਾ। ਕਹਿੰਦੇ ਫਿਰ ਉਹਨਾਂ ਜਨਮਾਂ ਦੇ ਅੰਦਰ ਤੈਨੂੰ ਗੁਰੂ ਦਾ ਸਹਾਰਾ ਮਿਲਣਾ ਨੀ, ਜਿਹੜੇ ਤੇਰੇ ਪਾਪਾਂ ਦੀ ਪੰਡ ਲਾ ਦੇਵੇ। ਕਹਿੰਦੇ ਫਿਰ ਆਪਣੇ ਪਾਪਾਂ ਦੀ ਪੰਡ ਚੁੱਕ ਕੇ ਘੁੰਮਦੀ ਰਹੇਗੀ। ਉਹਨਾਂ ਗਦੀ ਮਨ ਬਿਰਤੀ ਨੂੰ ਕਿਹਾ ਤੇ ਤੁਸੀਂ ਗਦੀ ਖੋਤੀ ਨੂੰ ਕਹਿਤਾ ਫੜ ਕੇ, ਅਗਲਾ ਜਨਮ ਹੀ ਖੋਤੀ ਦਾ ਲਿਆਂਦਾ ਫੜ ਕੇ। ਤੁਹਾਨੂੰ ਇੰਨਾ ਹੀ ਗਿਆਨ ਹੋ ਗਿਆ ਵੀ ਅਗਲਾ ਜਾਮਾ ਖੋਤੀ ਦਾ ਮਿਲਣਾ, ਸਦਕੇ ਜਾਮਾ ਤੁਹਾਡੇ, ਤੁਹਾਨੂੰ ਕੋਈ ਪਤਾ ਲੱਗ ਗਿਆ ਵੀ ਅਗਲਾ ਜਨਮ ਕਹਿੰਦਾ ਮਿਲਣਾ। ਉਹ ਭਾਈ ਗਦੀ ਹੋਏ ਕੇ ਲਿਖਿਆ ਉੱਥੇ, ਉਤਰੇ ਭਾਰ ਸਹੇ ਮਨ ਚਾਰ, ਕਹਿੰਦਾ ਪਾਉ ਚਾਰ ਮਨ ਭਾਰ ਚੁੱਕ ਕੇ ਘੁੰਮਦੀ ਰਹੇਗੀ। ਚਾਰ ਮਨ ਭਾਰ ਦਾ ਮਤਲਬ ਪਤਾ ਕੀ ਹੈ, ਭਾਰ ਸਹੇ ਮਨ, ਮਨ ਤੇ ਨਾਪ ਆ ਗਿਆ, ਅੱਗੇ ਚਾਰ ਅੱਖਰ ਆ ਗਿਆ। ਚਾਰ ਦਾ ਮਤਲਬ ਕੀ ਹੈ, ਚਾਰ ਦਾ ਮਤਲਬ ਹੈ ਕਿ ਤੂੰ ਉਹ ਚੁੱਕ ਕੇ ਨਾ ਭਾਰ ਆਪਣੇ ਪਾਪਾਂ ਤੇ ਮਾੜਿਆਂ ਕਰਮਾਂ ਦਾ, ਚਾਰ ਚੁਫੇਰੇ ਘੁੰਮਦੀ ਰਹੇਗੀ, ਸਾਰੀ ਸ੍ਰਿਸ਼ਟੀ ਚ ਘੁੰਮਦੀ ਰਹੇਗੀ। ਕੀ ਲੈ ਕੇ, ਆਪਣੇ ਪਾਪਾਂ ਤੇ ਮਾੜਿਆਂ ਕਰਮਾਂ ਦਾ ਭਾਰ ਲੈ ਕੇ ਘੁੰਮਦੀ ਰਹੇਗੀ। ਦੱਸੋ, ਸੋ ਵਿਚਾਰ ਕਰਕੇ ਦੇਖੋ ਅੱਗੇ ਫਿਰ ਗੁਰੂ ਜੀ ਕੀ ਕਹਿਣ ਲੱਗੇ। ਕਹਿੰਦੇ ਹਰ ਹਰ ਤੇਰਾ ਨਾਮ ਹੈ, ਦੁੱਖ ਮਿਟਣ ਹਾਰਾ। ਗੁਰੂ ਰਾਮਦਾਸ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਅਕਾਲ ਪੁਰਖ ਪਰਮਾਤਮਾ, ਤੇਰਾ ਤੇਰਾ ਨਾਮ ਹੈ ਨਾ, ਬੜਾ ਬਲਵਾਨ ਆ, ਬੜਾ ਤਾਕਤਵਰ ਆ। ਕਿਸੇ ਨੇ ਪੁੱਛਿਆ ਗੁਰੂ ਜੀ ਕਿੰਨਾ ਕੁ ਤਾਕਤਵਰ ਆ, ਕਹਿੰਦੇ ਦੁੱਖ ਮਿਟਣ ਹਾਰਾ। ਕਹਿੰਦੇ ਜਿਹੜੇ ਜਨਮਾਂ ਜਨਮਾਂ ਦੇ ਦੁੱਖ ਚੁੱਕੀ ਫਿਰਦਾ ਨਾ, ਦੁੱਖ ਕੀ ਹੈ ਪਤਾ, ਐਵੇਂ ਨਾ ਕਹਿ ਦਿਓ ਢਿੱਡ ਪੀੜੇ ਦੁੱਖ ਆ, ਲੱਕ ਪੀੜੇ ਦੁੱਖ ਆ, ਕੰਮ ਕਰ ਨਹੀਂ ਬਣਦਾ ਦੁੱਖ ਆ, ਦੁੱਖ ਨਹੀਂ ਹੈ, ਸਭ ਕੁਝ ਬਣ ਚੋਂ ਪੜਿਆ ਕਰੋ। ਗੁਰੂ ਗ੍ਰੰਥ ਸਾਹਿਬ ਹੀ ਸਵਾਲ ਆ, ਗੁਰੂ ਗ੍ਰੰਥ ਸਾਹਿਬ ਹੀ ਜਵਾਬ ਆ। ਆਓ ਜਵਾਬ ਦੇਣ ਲੱਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਹੜਾ ਦੁੱਖ ਮਿਟਣ ਹਾਰਾ। ਤੇ ਗੁਰੂ ਸਾਹਿਬ ਬਣ ਕਹਿਣ ਲੱਗੇ ਦੁੱਖ ਵਿਛੋੜਾ। ਦੱਸੋ ਕਹਿੰਦੇ ਉਸ ਪਰਮਾਤਮਾ ਤੋਂ ਵਿਛੜਨਾ ਬੜਾ ਵੱਡਾ ਦੁੱਖ ਆ। ਕਹਿੰਦੇ ਦੁੱਖ ਮਿਟਣਹਾਰਾ, ਕਹਿੰਦੇ ਅਕਾਲ ਪੁਰਖ ਦਾ ਤੇਰਾ ਨਾਮ ਹੈ ਨਾ, ਇਹਦਾ ਵਿਛੋੜਾ ਨਾ ਪਰਮਾਤਮਾ ਤੋਂ, ਕਹਿੰਦਾ ਦੁੱਖ ਖਤਮ ਕਰ ਸਕਦਾ, ਤੇਰਾ ਨਾਮ ਹੀ ਇਸ ਆਤਮਾ ਨੂੰ ਪਰਮਾਤਮਾ ਚ ਮਿਲਾ ਸਕਦਾ ਹੈ। ਇਹ ਆ ਦੁੱਖ, ਐਵੇਂ ਨਾ ਕਿਤੇ ਢਿੱਡ ਪੀੜੇ ਦੁੱਖ ਕਹਿ ਦਿਓ, ਠੀਕ ਹੈ ਵੀ ਸਭ ਤੋਂ ਵੱਡਾ ਦੁੱਖ ਹੁੰਦਾ। ਕਦੀ ਦੇਖਣਾ ਵਿਚਾਰ ਚੱਲਦੀਆਂ ਰਹਿੰਦੀਆਂ, ਰੋਜ਼ ਦਿਹਾੜੀ ਗੱਲਾਂ ਤੁਹਾਡੀ ਜ਼ਿੰਦਗੀ ਚ ਲੰਘਦੀਆਂ ਨੇ। ਮਾਂ ਬੈਠੀ ਸੀ, ਪੁੱਤ ਕਿਤੇ ਚੱਲਿਆ ਗਿਆ। ਮਾਂ ਰੋਂਦੀ ਪਈ ਸੀ ਤੇ ਕਿਸੇ ਨੇ ਪੁੱਛਿਆ, ਭੈਣ ਜੀ ਕੀ ਗੱਲ ਹੋ ਗਈ ਰੋਣ ਰਹੇ ਹੋ? ਤਾਂ ਉਹ ਸੁਭਾਵਕ ਹੀ ਬੜੇ ਪਿਆਰ ਦੇ ਨਾਲ ਜਵਾਬ ਦਿੰਦੀ ਹੈ, ਕਹਿੰਦੀ ਵੀਰੇ ਵਿਛੋੜਾ ਬੜੀ ਵੱਡੀ ਚੀਜ਼ ਆ। ਕੀ ਗੱਲ ਹੋ ਗਈ? ਮੇਰੇ ਪੁੱਤ ਨੂੰ 2 ਸਾਲ ਗਏ ਨੂੰ ਹੋਏ ਨੇ, ਅਜੇ ਤੱਕ ਆਇਆ ਨਹੀਂ ਹੈ, ਤੇ ਰਾਤ ਦਿਨ ਮੈਨੂੰ ਨੀਂਦ ਨਹੀਂ ਆਉਂਦੀ। ਇਹਦਾ ਮਤਲਬ ਜਿੱਥੋਂ ਕੋਈ ਵਿਛੜਿਆ ਉਹਨੂੰ ਪਤਾ ਹੈ ਨਾ, ਠੀਕ ਹੈ, ਤੇ ਸਾਨੂੰ ਵਿਛੋੜਾ ਮਹਿਸੂਸ ਹੀ ਨਹੀਂ ਹੋਣ ਦਿਆ ਵੀ ਅਸੀਂ ਵੀ ਕਿਤੋਂ ਵਿਛੜ ਕੇ ਆਏ ਹਾਂ। ਜਿੱਦਣ ਤੁਹਾਨੂੰ ਵਿਛੋੜਾ ਮਹਿਸੂਸ ਹੋਏਗਾ ਨਾ, ਫਿਰ ਆਨੰਦ ਮਾਣਿਓਗੇ ਤੇ, ਠੀਕ ਹੈ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਆ, ਕਹਿੰਦੇ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ। ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਗੁਰਸੇਵਾ ਤੇ ਪਾਈਏ। ਸੇਵਾ ਕੀ ਚੀਜ਼ ਆ? ਸੇਵਾ ਦਾ ਭਾਵ ਹੈ ਗੁਰੂ ਦੇ ਰਾਹ ਤੇ ਤੁਰਨਾ, ਇਹ ਸੇਵਾ ਆ, ਠੀਕ ਹੈ। ਜੂਠੇ ਭਾਂਡੇ ਤੇ ਮਾਂਜ ਲੈ, ਜੋੜੇ ਤੇ ਝਾੜ ਲੈ ਤੇ ਕਹਿੰਦਾ ਮੈਂ ਸੇਵਾ ਕਰ ਆਇਆ, ਪਰ ਮਨ ਨਹੀਂ ਮੰਨਿਆ। ਕਦ ਲਈ? ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੈਂ ਕਰਨ ਲਈ ਤਿਆਰ ਹਾਂ, ਮਨ ਨਹੀਂ ਮੰਨਿਆ। ਕੀ ਫਾਇਦਾ ਹੋਇਆ? ਫਿਰ ਕੋਈ ਫਾਇਦਾ ਹੋਇਆ? ਸੋ ਗੁਰੂ ਸਾਹਿਬ ਬਣ ਕੇ ਕਹਿੰਦੇ ਗੁਰਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ। ਨਿਸਤਾਰਾ ਕਹਿੰਦੇ ਨੇ ਭਵ ਸਕ ਚੋ ਪਾਰ ਉਤਾਰਾ। ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਜਦੋਂ ਇਹ ਮਨ ਬਿਰਤੀ ਸਾਡੀ ਗੁਰੂ ਦੇ ਮਾਰਗ ਤੇ ਤੁਰ ਪੈਂਦੀ ਹੈ, ਜੋ ਗੁਰੂ ਸਾਹਿਬ ਨੂੰ ਕਹਿੰਦੇ ਉਸ ਰਾਹ ਤੇ ਤੁਰ ਪੈਂਦੀ, ਉਸ ਰਾਹ ਨੂੰ ਅਪਣਾ ਲੈਂਦੀ ਹੈ ਨਾ ਮਨ ਬਿਰਤੀ, ਤੇ ਫਿਰ ਕੀ ਕਰਦੀ ਹੈ? ਗੁਰਮੁਖਾਂ ਵਾਂਗਣਾ, ਗੁਰਮੁਖ ਆ ਗਿਆ ਨਾ, ਗੁਰਮੁਖਾਂ ਵਾਂਗਣਾ ਨਿਸਤਾਰਾ ਭਵ ਸਾਗਰ ਦੇ ਵਿੱਚੋਂ ਪਾਰ ਉਤਾਰਾ ਹੋ ਜਾਂਦਾ ਹੈ। ਇਹਦਾ ਕਦੋਂ? ਜਦੋਂ ਸਾਡੀ ਮਨ ਬਿਰਤੀ ਜਿਹੜੀ ਹੈ ਗੁਰੂ ਦੇ ਮਾਰਗ ਤੇ ਤੁਰਦੀ ਹੈ, ਗੁਰੂ ਦੇ ਰਾਹ ਤੇ ਤੁਰਦੀ ਹੈ। ਤੇ ਗੁਰੂ ਸਾਹਿਬ ਨੇ ਇੱਕੋ ਗੱਲ ਕਹਿੰਦੇ ਨੇ, ਕਹਿੰਦੇ ਇਸ ਯੁੱਗ ਮੇ ਸੋਭਾ ਨਾਮ ਕੀ ਬਿਨ ਨਾਮ ਹੈ ਸੋਭ ਨਾ ਹੋਏ। ਕਹਿੰਦੇ ਕਲ ਯੁੱਗ ਦਾ ਸਮਾਂ ਹੈ, ਇਹਦੇ ਚ ਨਾਮ ਦੀ ਵਡਿਆਈ ਹੈ। ਬਿਨਾਂ ਨਾਮ ਤੋਂ ਮਨਾ ਤੇਰੀ ਦਰਗਾਹ ਚ ਕੋਈ ਸੋਭਾ ਨਹੀਂ ਹੋਣੀ, ਕਿਸੇ ਤੈਨੂੰ ਪੁੱਛਣਾ ਨਹੀਂ ਉੱਥੇ, ਕਿਸੇ ਨੇ ਤੇਰੇ ਵੱਲ ਧਿਆਨ ਨਹੀਂ ਦੇਣਾ, ਸਿਰਫ ਤਾਂ ਸਿਰਫ ਜੇ ਤੂੰ ਨਾਮ ਸਿਮਰਨ ਕੀਤਾ ਹੋਏਗਾ ਫਿਰ ਤੇਰੀ ਉੱਥੇ ਬੁਕਤ ਪੈ ਸਕਦੀ ਹੈ। ਕਿਉਂਕਿ ਕਲ ਯੁਗ ਦੇ ਅੰਦਰ ਕੇਵਲ ਤਾਂ ਕੇਵਲ ਕੱਲ ਕੇਵਲ ਨਾਮ ਆਧਾਰ, ਕੇਵਲ ਤਾਂ ਕੇਵਲ ਨਾਮ ਦਾ ਆਸਰਾ ਹੈ। ਪਰ ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਸਾਡੀ ਮਨ ਬਿਰਤੀ ਬਣ ਗਈ ਕਿ ਅਸੀਂ ਸਵੇਰੇ ਉੱਠੇ ਗੁਰੂ ਘਰ ਗਏ, ਬਾਣੀ ਪੜ੍ਹੀ, ਪਾਠ ਕੀਤਾ ਤੇ ਮਨ ਵਿੱਚ ਕੀ ਆ ਜਾਂਦਾ? ਨਾਮ ਸਿਮਰਨ ਕਰ ਲਿਆ। ਗੁਰੂ ਪਿਆਰੇ ਸਵੇਰੇ ਉੱਠਦੇ ਹੋ, ਬਾਣੀ ਪੜ੍ਹਦੇ ਹੋ, ਨਾਮ ਦੀ ਸੋਝ ਹੀ ਲੈਂਦੇ ਹੋ ਕਿ ਸੁੱਤ ਸ਼ਬਦ ਦਾ ਮਿਲਾਪ ਕਰਨਾ ਤੇ ਮਨ ਦੀ ਸੋਚ ਕਿੱਦਾਂ ਦੀ ਹੋਣੀ ਚਾਹੀਦੀ, ਠੀਕ ਹੈ। ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਸਭ ਤੋਂ ਪਹਿਲਾਂ ਤਾਂ ਤੇਰੀ ਸੰਸਾਰ ਦੀ ਬਿਰਤੀ ਨਹੀਂ ਹੋਣੀ ਚਾਹੀਦੀ, ਸੰਸਾਰ ਦੀ ਝੂਠੀ ਮੰਗ ਤੇਰੇ ਅੰਦਰ ਨਹੀਂ ਬਹਿਣੀ ਚਾਹੀਦੀ, ਫਿਰ ਤੂੰ ਸੁੱਤ ਸ਼ਬਦ ਨਾਲ ਜੁੜ ਸਕਦਾ। ਤੇ ਜੇ ਤੇਰੇ ਅੰਦਰ ਕੋਈ ਝੂਠੀ ਮੰਗ ਹੈ ਨਾ ਸੰਸਾਰ ਦੀ, ਤੂੰ ਕਦੀ ਨਹੀਂ ਜੁੜ ਸਕਦਾ, ਤੈਨੂੰ ਕੁਛ ਨਹੀਂ ਮਿਲਣਾ। ਸੋ ਐਸੀ ਮਨ ਬਿਰਤੀ ਬਣਾਓ, ਐਸੀ ਮਨ ਬਿਰਤੀ ਬਣਾਓ। ਫਿਰ ਗੁਰੂ ਜੀ ਕਹਿਣ ਲੱਗੇ, ਜੋ ਹਰ ਨਾਮ ਧਿਆਨ ਦੇ ਤੇ ਜਨ ਪਰਵਾਨਾ। ਦੱਸੋ, ਕਹਿੰਦੇ ਜਿਹੜੇ ਨਾਮ ਸਿਮਰਨ ਕਰਦੇ ਉਹ ਸੱਚਖੰਡ ਚ ਪ੍ਰਵਾਨ ਹੋ ਜਾਂਦੇ ਨੇ। ਦੇਖੋ ਕੁਝ ਰਹਿ ਗਿਆ ਪਿੱਛੇ, ਹੁਣ ਜੋ ਹਰ ਨਾਮ ਧਿਆਉਂਦੇ ਤੇ ਜਨ ਪ੍ਰਵਾਨਾ, ਕਹਿੰਦੇ ਜਿਹੜੇ ਨਾਮ ਧਿਆਉਂਦੇ ਨੇ ਉਹ ਦਰਗਾਹ ਚ ਪ੍ਰਵਾਨ ਹੋ ਜਾਂਦੇ ਨੇ, ਤੇ ਜਿਹੜੇ ਨਾਮ ਸਿਮਰਨ ਨਹੀਂ ਕਰਦੇ ਉਹ ਦਰਗਾਹ ਚ ਪ੍ਰਵਾਨ ਨਹੀਂ ਹੁੰਦੇ, ਉਹ ਧਰਮਰਾਜ ਦੀ ਕਚਹਿਰੀ ਚ ਜਾਂਦੇ ਨੇ, ਉਹਨਾਂ ਨੂੰ ਫਿਰ ਹੋਰ ਅੱਗੇ ਜਨਮ ਮਿਲਦੇ ਨੇ। ਸੋ ਗੁਰੂ ਪਿਆਰਿਓ ਵਡਪਾ ਕੇ ਉਹ ਸਮਾਂ ਹੋ ਗਿਆ, ਸੋ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।